142 Kennedy Road, Brampton, 905-874-7171.
770 AMD نشریات سنت حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشیل ایپ یا ساڈی ویب سائٹ eawaz.com لوکل نمبر 6478724900.
پڑھ پڑھ عالم فاضل ہوئوں کدے اپنے آپ نو پڑھیا ہی نہیں, جا جا بڑھدا مندر مسیتی کدے من اپنے وچ بڑھیا ہی نہیں. میں تہاڈا ہوسٹ ڈاکٹر نریندر روی گوئل مائنڈ اینڈ باڈی پروگرام لے کے تہاڈی سیوا دے وچ حاضر ہویا, جیہدے وچ وکھ وکھ ٹاپکاں نو بڑے سمپل طریقے دے نال تہاڈے روبرو پیش کرن دی کوشش کراں گا. ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ. ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਕੈਨੇਡਾ ਦੇ ਟਾਈਮ ਮੁਤਾਬਕ, ਰਾਦਰ ਕੈਨੇਡਾ ਦੇ ਨਹੀਂ ਟੋਰਾਂਟੋ ਦੇ ਟਾਈਮ ਦੇ ਮੁਤਾਬਕ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਇਹ ਪ੍ਰੋਗਰਾਮ ਵੱਖ ਵੱਖ ਟੌਪਿਕਾਂ ਨੂੰ ਲੈ ਕੇ ਪੇਸ਼ ਕੀਤਾ ਜਾਂਦਾ ਹੈ. ਅੱਜ ਦਾ ਜਿਹੜਾ ਟੌਪਿਕ ਹੈਗਾ ਉਹ ਹੈਗਾ ਕਿ ਹਰ ਇਨਸਾਨ ਦੇ ਵਿੱਚ ਕੁਝ ਚੰਗੇ ਗੁਣ ਵੀ ਨੇ ਤੇ ਕੁਝ ਬੁਰੇ ਗੁਣ ਵੀ ਨੇ. ਚੰਗੇ ਗੁਣ ਤਾਂ ਹਰੇਕ ਆਪਣੇ ਆਪਣੇ ਲੱਭਦਾ ਰਹਿੰਦਾ, ਪਰ ਅੱਜ ਮੈਂ ਗੱਲ ਕਰਾਂਗਾ ਕਿ ਸਾਡੇ ਵਿੱਚ ਕਿਹੜੀਆਂ ਕਿਹੜੀਆਂ ਬੁਰਾਈਆਂ ਨੇ. ਉਹ ਅਸੀਂ ਬਾਹਰ ਤਾਂ ਨਹੀਂ ਮੰਨਦੇ, ਪਰ ਜਦੋਂ ਅਸੀਂ ਇਕੱਲੇ ਬੈਠਦੇ ਹਾਂ ਫਿਰ ਅਸੀਂ ਰਿਅਲਾਈਜ਼ ਕਰਦੇ ਹਾਂ ਵੀ ਵਾਕਈ ਸਾਡੇ ਵਿੱਚ ਇਹ ਬੁਰਾਈਆਂ ਹਨ. ਤੇ ਜਦੋਂ ਸਾਨੂੰ ਅਹਿਸਾਸ ਹੋ ਜਾਵੇ ਤਾਂ ਹੋ ਸਕਦਾ ਕਿ ਅਸੀਂ ਉਹ ਬੁਰਾਈਆਂ ਨੂੰ ਛੱਡ ਦੇਈਏ, ਉਹ ਬੁਰਾਈਆਂ ਨੂੰ ਘੱਟ ਕਰੀਏ. ਸੋ ਇਸ ਟੌਪਿਕ ਦੇ ਉੱਤੇ ਗੱਲਬਾਤ ਕਰਾਂਗੇ. ਜੇ ਤੁਹਾਡਾ ਕੋਈ ਵੀ ਕੁਐਸਚਨ ਹੋਵੇ ਤੁਸੀਂ ਯੂ ਆਰ ਮੋਰ ਦੈਨ ਵੈਲਕਮ, ਯੂ ਕੈਨ ਕਾਲ. ਸਟੂਡੀਓ ਦਾ ਨੰਬਰ ਹੈਗਾ 416-620-1778. ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਇਸ ਟਾਈਮ ਜਿਹੜੀ ਹੈਗੀ ਮੇਰੀ ਫੇਸਬੁੱਕ ਦੇ ਉੱਤੇ 4346 ਲਾਈਵ ਮੇਰੇ ਭੈਣ ਭਰਾ ਦੇਖ ਰਹੇ ਨੇ, ਜਿਨ੍ਹਾਂ ਦੇ ਵਿੱਚ ਜਿਹੜੇ ਮੈਂ ਨਾਂ ਨੋਟ ਕੀਤੇ ਨੇ ਉਹ ਹੈਗੇ ਵੰਦਨਾ, ਰਾਮਚੰਦਰ, ਬਿਕਰਮ ਸਿੰਘ, ਸੁਖਪਾਲ ਗਿੱਲ, ਵਿਵੇਕ ਜੀ, ਜਿਸ਼ਾਨ, ਪਵਨ, ਦਲਵੀਰ ਸੇਖੋਂ, ਬਲਵਿੰਦਰ ਸਿੰਘ, ਹੈਪੀ, ਜਗਦੀਸ਼, ਪੁਰਸ਼ੋਤਮ ਤੇ ਅਰਪਨ. ਹੋਰ ਵੀ ਨੇ ਤਾਂ ਮੈਨੂੰ ਜਿੰਨੇ ਨਾਂ ਚੜੇ ਉਹ ਮੈਂ ਤੁਹਾਨੂੰ ਦੱਸਦੇ, ਤੁਹਾਡਾ ਬਹੁਤ ਬਹੁਤ ਧੰਨਵਾਦ. ਤੇ ਜਿਨ੍ਹਾਂ ਦਾ ਨਾਂ ਨਹੀਂ ਬੋਲਿਆ ਉਹਦੇ ਲਈ ਮਾਫ਼ੀ, ਤੇ ਦਿਲੋਂ ਉਹਨਾਂ ਦਾ ਜ਼ਿਆਦਾ ਧੰਨਵਾਦ ਕਿ ਤੁਸੀਂ ਲਾਈਵ ਮੇਰੇ ਪ੍ਰੋਗਰਾਮ ਨਾਲ ਜੁੜਦੇ ਹੋ. ਅੱਜ ਡਾਕਟਰ ਅੰਕੁਸ਼ ਗੋਇਲ ਵੀ ਆਉਣਗੇ ਪ੍ਰੋਗਰਾਮ ਦੇ ਵਿੱਚ, ਉਹ ਕਿਸੇ ਟੌਪਿਕ ਦੇ ਉੱਤੇ ਗੱਲ ਕਰਨਗੇ. ਮੈਂ ਟੌਪਿਕ ਹੀ ਦੱਸ ਦੇਣਾ, ਟੌਪਿਕ ਉਹ ਇਹ ਹੈਗਾ ਕਿ ਸਾਡੇ ਕਈ ਭੈਣ ਭਰਾਵਾਂ ਨੂੰ, ਖਾਸ ਕਰਕੇ ਮੇਰੇ ਵਰਗਿਆਂ ਨੂੰ, ਜਦੋਂ ਉਹਨਾਂ ਦੀ ਉਮਰ 50-55 ਤੋਂ ਉੱਪਰ ਟੱਪ ਜਾਂਦੀ, ਵੈਸੇ ਮੈਂ ਤਾਂ 70 ਵੀ ਟੱਪ ਗਿਆ, ਤੇ ਉਹ ਕੀ ਕਰਦੇ ਨੇ, ਉਹਨਾਂ ਨੂੰ ਕਮਜ਼ੋਰੀ ਮਹਿਸੂਸ ਹੁੰਦੀ ਹੈ, ਥੱਕੇ ਥੱਕੇ ਮਹਿਸੂਸ ਕਰਦੇ ਨੇ, ਇੰਝ ਲੱਗਦਾ ਵੀ ਪਏ ਰਹੀਏ ਤੇ ਫਿਰ ਅਸੀਂ ਮਹਿਸੂਸ ਕਰਦੇ ਹਾਂ ਕਿ ਉਹਦਾ ਇੱਕੋ ਹੀ ਹੱਲ ਹੈ. ਬੇਸ਼ੱਕ ਆਪਾਂ ਕਹਿੰਦੇ ਹਾਂ ਵਧੀਆ ਖੁਰਾਕ ਤਾਂ ਸਾਰੇ ਹੀ ਵਧੀਆ ਖਾਂਦੇ ਨੇ, ਪਰ ਫਿਰ ਵੀ ਉਹ ਜਿਹੜੀ ਪ੍ਰੋਬਲਮ ਹੈ ਥਕਾਵਟ ਦੀ ਉਹ ਦੂਰ ਨਹੀਂ ਹੁੰਦੀ. ਤੇ ਫਿਰ ਸਾਨੂੰ ਕੋਈ ਦੱਸਦੇ ਨੇ ਵੀ ਤੁਸੀਂ ਜੀ B12 ਦੇ ਇੰਜੈਕਸ਼ਨ ਲਵਾ ਲਓ, ਤੁਹਾਡੀ ਆਇਰਨ ਘਟੀ ਵੀ ਆਇਰਨ ਲਵਾ ਲਓ, ਪਰ ਅਸੀਂ ਲਵਾਈ ਜਾਂਦੇ ਤੇ ਫਿਰ ਉਹਦੇ ਸਾਈਡ ਇਫੈਕਟ ਵੀ ਸ਼ੁਰੂ ਹੋ ਜਾਂਦੇ ਨੇ. ਇਸ ਟੌਪਿਕ ਦੇ ਉੱਤੇ ਡਾਕਟਰ ਅੰਕੁਸ਼ ਨਾਲ ਗੱਲ ਕਰਾਂਗੇ. ਜੇ ਤੁਹਾਡਾ ਵੀ ਕੋਈ ਸਵਾਲ ਹੋਵੇ, ਇੰਜ ਨਹੀਂ ਵੀ ਤੁਸੀਂ ਲਗਾਤਾਰ ਕਰੋਗੇ, ਉਹ 10-15 ਮਿੰਟ ਲਈ ਆਉਣਗੇ ਕਿਉਂਕਿ ਉਹਨਾਂ ਨੇ ਹੋਰ ਵੀ ਜਾਣਾ, ਤੇ ਤੁਸੀਂ ਵੀ ਸਵਾਲ ਸਟੂਡੀਓ 'ਚ ਕਰ ਸਕਦੇ ਹੋ. ਉਹ ਹੈ ਨੰਬਰ ਸੇਮ ਹੀ ਹੈ 416-620-1778, ਤੇ ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ. ਦੂਸਰੀ ਗੱਲ ਮੈਂ ਦੱਸਣੀ ਚਾਹੁੰਦਾ, ਮੈਂ ਹਮੇਸ਼ਾ ਹੀ ਦੱਸਦਾ ਵੀ ਇਹ ਜਿਹੜਾ ਪ੍ਰੋਗਰਾਮ ਹੈ ਨਾ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ, ਉਹਨਾਂ ਦੇ ਤਾਵਨ ਦੇ ਨਾਲ, ਉਹਨਾਂ ਦੀ ਹੈਲਪ ਦੇ ਨਾਲ ਪੇਸ਼ ਕੀਤਾ ਜਾਂਦਾ ਹੈ. ਜਦੋਂ ਵੀ ਤੁਸੀਂ ਕਦੇ ਕੋਈ ਰੀਅਲ ਸਟੇਟ ਦੇ ਸੰਬੰਧੀ ਕੋਈ ਡੀਲ ਕਰਨੀ ਹੋਵੇ, ਚਾਹੇ ਉਹ ਤੁਸੀਂ ਸੈਲ ਕਰਨਾ ਜਾਂ ਬਾਏ ਕਰਨਾ, ਭਾਵੇਂ ਉਹ ਤੁਹਾਡਾ ਮਕਾਨ ਹੈ, ਫਾਰਮ ਹਾਊਸ ਹੈ, ਕੋਈ ਸਟੋਰ ਹੈ, ਕੋਈ ਗੈਸ ਸਟੇਸ਼ਨ ਹੈ, ਕੋਈ ਵੀ ਚੀਜ਼ ਹੈ, ਤਾਂ ਮੈਂ ਹਮੇਸ਼ਾ ਇੱਕੋ ਹੀ ਗੱਲ ਕਹਿਣਾ ਹੁੰਦਾ ਕਿ ਤੁਸੀਂ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ, ਚਾਹੇ ਉਹ ਤੁਹਾਡਾ ਕਿੰਨਾ ਵੀ ਨਜ਼ਦੀਕੀ ਰਿਸ਼ਤੇਦਾਰ ਹੋਵੇ, ਕਿੰਨਾ ਵੀ ਪੱਕਾ ਦੋਸਤ ਹੋਵੇ, ਕਰ ਲਈਓ ਉਸੇ ਨਾਲ ਹੀ. ਪਰ ਦਿਲ ਦਾ ਸ਼ੱਕ ਦੂਰ ਕਰਨ ਦੇ ਲਈ ਤੁਸੀਂ 2-3-4-5 ਬੰਦਿਆਂ ਨੂੰ ਬੁਲਾ ਲਓ. ਬੁਲਾ ਕੇ ਜਦੋਂ ਤੁਸੀਂ ਵਾਰ ਵਾਰ ਪੁੱਛੋਗੇ ਉਹਦੇ 2 ਫਾਇਦੇ ਹੋਣਗੇ. ਇੱਕ ਤਾਂ ਤੁਹਾਨੂੰ ਗੱਲ ਸਾਰੀ ਕਲੀਅਰ ਹੋਜੂਗੀ ਕਿ ਵਕੀਲ ਦੀ ਫੀਸ ਕਿੰਨੀ ਲੱਗਣੀ ਹੈ, ਇਹਨੇ ਕਿੰਨੀ ਕਮਿਸ਼ਨ ਲੈਣੀ ਹੈ, ਕਿੱਥੇ ਕਹਿੰਦੇ ਮਕਾਨ ਦਵਾਉਣਾ, ਫਿਰ ਇਹਦੀ ਗੱਲ 'ਚ ਕਿੰਨੀ ਕੁ ਸੱਚਾਈ ਹੈ, ਗੋਲ ਮੋਲ ਗੱਲਾਂ ਕਰਦਾ. ਉਸ ਤੋਂ ਬਾਅਦ ਤੁਸੀਂ ਫੈਸਲਾ ਕਰੋ ਕਿ ਤੁਹਾਡਾ ਪਹਿਲਾ ਬੰਦਾ ਵਧੀਆ ਕਿ ਦੂਜਾ ਕਿ ਤੀਜਾ ਕਿ ਚੌਥਾ, ਕਿਉਂਕਿ ਬਿਜ਼ਨਸ ਦੇ ਵਿੱਚ ਜਿੰਨਾ ਚਿਰ ਤੱਕ ਤੁਸੀਂ कोरे नहीं हुंदे जदों तुसी थोड़ी अख दी शर्म कर लैंदे हो क्योंकि रियल स्टेट दे विच जिहड़े पैसे ने कमीशन है ओह तुसी नहीं देनी ओह वकील दे थ्रू आ जांदी तुहानू पता ही नहीं लगदा ते जदों पता लगदा फिर आपां कहिंदे मैनूं तां जिहड़ा ठग लिया उहने उदों फायदा कोई नहीं है ਪਹਿਲਾਂ ਕਰੋ ਸੋ ਇਸ ਕਰਕੇ ਮੈਂ ਕਹਿੰਦਾ ਹੁੰਦਾ ਦੋ ਤਿੰਨ ਚਾਰ ਬੰਦਿਆਂ ਨੂੰ ਬੁਲਾ ਲਓ ਤੇ ਉਹਦੇ ਵਿਚ ਮੈਂ ਇੱਕ ਨਾਂ ਰਿਕਮੈਂਡ ਕਰਦਾ ਅਰਫਾ ਮੁਜ਼ੱਫਰ ਜੀ ਦਾ ਗੱਲਬਾਤ ਕਰੋ ਤੁਸੀਂ ਪਹਿਚਾਣ ਕਰੋ ਵੀ ਤੁਹਾਡੇ ਹੱਕ ਚ ਕੌਣ ਨੇ ਕੌਣ ਗੱਲ ਤੁਹਾਨੂੰ ਸਾਫ਼ ਸੁਥਰੀ ਦੱਸਦੇ ਨੇ ਤੇ ਜੇ ਤੁਹਾਨੂੰ ਚੰਗਾ ਲੱਗੇ ਤਾਂ ਅਰਫਾ ਮੁਜ਼ੱਫਰ ਜੀ ਨੂੰ ਕਰ ਲਓ ਨਹੀਂ ਤਾਂ ਉੱਥੇ ਕਰੋ ਮੈਂ ਕਦੋਂ ਕਹਿੰਦਾ ਔਰ ਦੂਜੀ ਗੱਲ ਅਰਫਾ ਮੁਜ਼ੱਫਰ ਜੀ ਨੇ ਇਮਾਨਦਾਰੀ ਨਾਲ ਮੈਨੂੰ ਕਦੇ ਨਹੀਂ ਕਿਹਾ ਕਿ ਮੇਰੇ ਬਾਰੇ ਬੋਲੋ ਪਰ ਕਿਉਂਕਿ ਅਸੀਂ ਸਾਡੀ ਇੱਕ ਫਿਦਰਤ ਹੈ ਕਿ ਜਦੋਂ ਕਿਸੇ ਦੀ ਨੁਕਸ ਕੱਢਣੇ ਹੋਣ ਨੁਕਤਾਚੀਨੀ ਕਰਨੀ ਹੋਵੇ ਤਾਂ ਫਟਾਫਟ ਕਰਦੇ ਹਾਂ ਪਰ ਜੇ ਕਿਸੇ ਦੇ ਗੁਣ ਹੋਣ ਉਹਦੇ ਲਈ ਮੂੰਹ ਸੀ ਲੈਂਦੇ ਹਾਂ ਕਿਉਂਕਿ ਮੈਂ ਇਹਨਾਂ ਨਾਲ ਡੀਲ ਕੀਤਾ ਚਾਰ ਪੰਜ ਸਾਲ ਦਾ ਸ਼ੀ ਇਜ਼ ਸੋ ਵੰਡਰਫੁਲ ਲੇਡੀ ਕੰਟੈਂਟਮੈਂਟ ਹੈ ਪੂਰੀ ਮੈਂ ਡੀਲ ਕਰਕੇ ਦੇਖਿਆ ਤੇ ਇਸ ਕਰਕੇ ਮੇਰੀ ਆਤਮਾ ਕਹਿੰਦੀ ਹੈ ਵੀ ਇਹਨਾਂ ਦਾ ਨਾਂ ਰਿਕਮੈਂਡ ਕਰੋ ਪਰ ਜੇ ਤੁਹਾਨੂੰ ਵੀ ਮੇਰੇ ਵਰਗੀ ਫੀਲਿੰਗ ਹੋਵੇ ਕਿ ਵਾਕਿਆ ਹੀ ਇਹ ਸੱਚਾਈ ਦੱਸਦੇ ਨੇ ਕੰਟੈਂਟਮੈਂਟ ਹੈ ਇਮਾਨਦਾਰ ਹੈ ਫਿਊਚਰ ਲਈ ਕੰਮ ਵੀ ਆਉਣਗੇ ਪੈਸੇ ਤਾਂ ਆਪਣੀ ਜੇਬ ਦਾ ਖਿਆਲ ਨਹੀਂ ਰੱਖਦੇ ਸਗੋਂ ਤੁਹਾਡੀ ਜੇਬ ਦਾ ਖਿਆਲ ਰੱਖਦੇ ਨੇ ਫਿਰ ਤੁਸੀਂ ਰਿਕਮੈਂਡ ਕਰ ਲਓ ਨਹੀਂ ਜਿੱਥੇ ਮਰਜ਼ੀ ਕਰ ਲਓ ਸੋ ਅਰਫਾ ਮੁਜ਼ੱਫਰ ਜੀ ਦਾ ਨੰਬਰ ਹੈ 6478962 4 5 6478962 4 5 ਇਹ ਅਰਫਾ ਮੁਜ਼ੱਫਰ ਜੀ ਦਾ ਨੰਬਰ ਹੈ ਗੱਲਬਾਤ ਕਰੋ ਗੱਲਬਾਤ ਕਰਨ ਦਾ ਕੋਈ ਨੁਕਸਾਨ ਨਹੀਂ ਸ਼ਾਇਦ ਤੁਹਾਡਾ ਫਾਇਦਾ ਹੋ ਜੇ ਸੋ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ ਹੁਣ ਮੇਰੀ ਲਾਈਨ ਦੇ ਉੱਤੇ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਜਾਂ BNC ਅਰਜੈਂਟ ਕੇਅਰ ਦੇ ਹੈੱਡ ਨੇ ਉੱਥੇ ਹੋਰ ਵੀ 7 ਡਾਕਟਰ ਨੇ ਪਰ ਇਹ ਉਹਨਾਂ ਦੇ ਇੰਚਾਰਜ ਨੇ ਤੇ ਇਹ BNC ਜਿਹੜੀ ਮੈਡੀਕਲ ਸੈਂਟਰ ਹੈ ਇਹ BNC ਦਾ ਮਤਲਬ ਹੀ ਹੈ B ਮੀਨਸ ਬ੍ਰੈਮਲੀ ਤੇ C ਮੀਨਸ ਕੰਟਰੀ ਸਾਈਡ ਬ੍ਰੈਮਲੀ ਤੇ ਕੰਟਰੀ ਸਾਈਡ ਦੀ ਬਿਲਕੁਲ ਨੁੱਕਰ ਦੇ ਉੱਤੇ ਗੈਸ ਸਟੇਸ਼ਨ ਵੀ ਹੈ ਤੇ ਉਹਦੇ ਵਿੱਚ ਇਹ ਬਹੁਤ ਵੱਡਾ ਮੈਡੀਕਲ ਸੈਂਟਰ ਹੈ ਤੇ ਉਸ ਮੈਡੀਕਲ ਸੈਂਟਰ ਦੀ ਖਾਸੀਅਤ ਇਹ ਹੈ ਵੀ ਇਹ 365 ਦਿਨ ਖੁੱਲਦੀ ਹੈ ਕਈ ਕਹਿੰਦੇ ਨੇ ਵੀ ਬਾਕੀ ਵੀ 7 ਡੇਜ਼ ਦੇ ਵੀਕ ਨੇ 7 ਡੇਜ਼ ਵੀਕ ਹੋਰ ਚੀਜ਼ ਹੈ 365 ਡੇਜ਼ ਹੋਰ ਚੀਜ਼ ਹੈ ਜਦੋਂ ਅਸੀਂ 7 ਡੇਜ਼ ਕਹਿੰਦੇ ਹਾਂ ਤਾਂ ਉਦੋਂ ਜਦੋਂ ਲੌਂਗ ਵੀਕਐਂਡ ਆਉਂਦੇ ਨੇ ਨਾ ਕ੍ਰਿਸਮਿਸ ਆ ਗਈ ਨਵਾਂ ਸਾਲ ਆ ਗਿਆ ਤੇ ਉਦੋਂ ਬੰਦ ਹੁੰਦੀਆਂ ਨੇ ਪਰ 365 ਦਾ ਮਤਲਬ ਕੋਈ ਦਿਨ ਵੀ ਨਹੀਂ ਬੰਦ ਪਰ ਜਿਸ ਦਿਨ ਲੌਂਗ ਵੀਕਐਂਡ ਹੁੰਦਾ ਉਦੋਂ 11 ਤੋਂ ਲੈ ਕੇ 2 ਵਜੇ ਤੱਕ ਖੁੱਲਦੀ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੋਈ ਪ੍ਰਚਾਰ ਕਰ ਰਿਹਾ ਕਿ ਤੁਸੀਂ ਉੱਥੇ ਆ ਕੇ ਡਾਕਟਰ ਨੂੰ ਦਿਖਾਓ ਜਾਂ ਕੋਈ ਪੇਸ਼ੈਂਟ ਲੈਣੇ ਆ ਨਾ ਅਸੀਂ ਪੇਸ਼ੈਂਟ ਲੈਣੇ ਆ ਤੇ ਨਾ ਹੀ ਮੈਂ ਪ੍ਰਚਾਰ ਕਰਦਾ ਸਿਰਫ ਦੱਸ ਰਿਹਾ ਵੀ ਜੇ ਕਿਤੇ ਐਮਰਜੈਂਸੀ ਹੋਵੇ ਤੇ ਤੁਸੀਂ ਜਾ ਸਕਦੇ ਹੋ ਸੋ ਮੇਰੀ ਲਾਈਨ ਤੇ ਹਨ ਡਾਕਟਰ ਅੰਕੁਸ਼ ਗੋਇਲ ਸੋ ਲੈਟਸ ਟਾਕ ਟੂ ਡਾਕਟਰ ਅੰਕੁਸ਼ ਵੈਲਕਮ ਟੂ ਦ ਸ਼ੋ
ਥੈਂਕ ਯੂ ਸੋ ਮਚ
ਹੈਲੋ
ਹਾਂਜੀ ਥੈਂਕ ਯੂ ਸੋ ਮਚ Hello? Hi, thank you.
Just hold on. Mere khayal gadbad ho
raha hai. Hi, can you hear me?
Hello?
Hi, Huggy. How are you?
ਸੋਰੀ ਇਹਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ ਓਕੇ
ਹਾਵੋ ਨਾਓ ਕੈਨ ਯੂ ਹੀਅਰ ਮੀ ਨਾਓ
ਹੈਲੋ ਯੈਸ ਹਾਂਜੀ ਡਾਕਟਰ ਸਾਹਿਬ
ਹਾਂਜੀ
ਵੈਲਕਮ ਟੂ ਦ ਸ਼ੋ ਕਿਉਂਕਿ ਮੈਂ ਜਾਣਾ ਇਕੱਲਾ ਹੀ ਬੈਠਾ ਸੀ ਮੈਂ ਸਪੀਕਰ ਕਿਸੇ ਦਾ ਗਲਤ ਕਨੈਕਸ਼ਨ ਜੋੜ ਲਿਆ ਇਸ ਕਰਕੇ ਤੁਹਾਡੀ ਆਵਾਜ਼ ਨਹੀਂ ਆਈ ਮੈਂ ਆਪਣੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਦੱਸ ਦੇਣਾ ਪਹਿਲਾਂ ਸਭ ਤੋਂ ਪਹਿਲਾਂ ਯੂ ਆਰ ਵੈਲਕਮ ਇਨ ਦਾ ਸ਼ੋ ਸੋ ਦੂਸਰੀ ਗੱਲ ਇਹ ਹੈ ਡਾਕਟਰ ਸਾਹਿਬ ਅੱਜ ਐਕਚੁਲੀ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਨੂੰ ਖੁਦ ਵੀ ਜਿਹੜੀ ਹੈ ਇਹ ਕਾਫੀ ਸਾਲਾਂ ਤੋਂ ਮਹਿਸੂਸ ਹੋ ਰਹੀ ਸੀ ਪ੍ਰੋਬਲਮ ਕਿ ਮੈਂ ਥੱਕਿਆ ਜਾ ਰਿਹਾ ਨਾ ਮੇਰੇ ਗੋਡੇ ਦੁਖਦੇ ਨੇ ਜਾਂ ਐਨਰਜੀ ਨਹੀਂ ਹੈ ਤੇ ਫਿਰ ਮੈਨੂੰ ਦੱਸਿਆ ਕਿਸੇ ਨੇ ਬਹੁਤ ਕੁਛ ਕਿਹਾ ਵੀ ਖੁਰਾਕ ਵਧੀਆ ਖਾਓ ਤਾਂ ਆਫਕੋਰਸ ਖਾਣੀ ਹੈ ਸੈਰ ਵੀ ਕਰਨੀ ਪਰ ਥੱਕਿਆ ਰਹਿੰਦਾ ਸੀਗਾ ਫਿਰ ਮੇਰੇ ਫੈਮਿਲੀ ਡਾਕਟਰ ਨੇ ਮੈਨੂੰ ਦੱਸਿਆ ਵੀ ਤੁਹਾਡੇ ਵਿੱਚ B12 ਦੀ ਵੀ ਕਮੀ ਹੈ ਤੇ ਆਇਰਨ ਬਹੁਤ ਕਮੀ ਹੈ ਜਿਹਦੇ ਕਰਕੇ ਮੇਰੇ ਪੈਰ ਠੰਡੇ ਰਹਿੰਦੇ ਸੀਗੇ ਮੈਂ ਫਿਰ ਆਪਣੇ ਡਾਕਟਰ ਤੋਂ ਜਿਹੜੀ ਹੈਗੀ ਉਹ ਆਇਰਨ ਦੇ ਇੰਜੈਕਸ਼ਨ ਵੀ ਲਵਾਏ ਤੇ B12 ਦੇ ਵੀ ਲਵਾਏ ਤੇ ਉਹ ਲਵਾਉਂਦੇ ਰਹੇ ਤੇ ਮੁੜ ਕੇ ਚੈੱਕ ਨਹੀਂ ਕਰਾਇਆ ਤੇ ਮੈਂ ਮਹਿਸੂਸ ਇਹ ਕਰ ਰਿਹਾ ਵੀ ਹੁਣ ਨਾ ਜਦੋਂ ਮੈਂ ਇੰਜੈਕਸ਼ਨ ਲਵਾ ਕੇ ਆਇਆ ਤਾਂ ਮੇਰੀ ਜਿਹੜਾ ਸਵਾਦ ਹੈ ਟੇਸਟ ਆ ਉਹ ਕੌੜਾ ਕੌੜਾ ਰਹਿੰਦਾ ਕੋਈ ਮਹਿਸੂਸ ਹੀ ਨਹੀਂ ਹੁੰਦਾ ਵੀ ਨੂਣ ਵਾਲਾ ਕਿ ਮਿੱਠਾ ਖਾ ਰਹੇ ਜਾਂ ਕੀ ਖਾ ਰਹੇ ਹਾਂ ਤੇ ਜੀਭ ਦੇ ਵਿੱਚ ਸਵਾਦ ਡਿਫਰੈਂਟ ਰਹਿੰਦਾ ਸੋ ਇਹ ਮੈਨੂੰ ਥੋੜਾ ਜਿਹਾ ਇਹਦੇ ਬਾਰੇ ਕਿਉਂਕਿ ਮੈਂ ਖੁਦ ਹੀ ਸਵਾਲ ਪੁੱਛਿਆ ਤਾਂ ਕਰਕੇ ਤੁਸੀਂ ਮੈਨੂੰ ਦੱਸੋ ਵੀ ਆਇਰਨ ਦੇ ਇੰਜੈਕਸ਼ਨ ਲਵਾਉਣੇ ਕਿਉਂ ਜ਼ਰੂਰੀ ਨੇ ਤੇ ਜੇ ਜ਼ਿਆਦਾ ਲਵਾ ਲਾਂਗੇ ਤੇ ਉਹਦੇ ਸਾਈਡ ਇਫੈਕਟ ਵੀ ਜੇ ਹੈਗੇ ਤਾਂ ਉਹ ਕਿਹੜੇ ਕਿਹੜੇ ਨੇ
ਹਾਂਜੀ ਜ਼ਰੂਰ ਪਹਿਲੀ ਗੱਲ ਤਾਂ ਜਿਹੜਾ ਇੰਟਰਮਸ ਸੋ ਪਹਿਲੀ ਗੱਲ ਤਾਂ ਆਇਰਨ ਡੈਫੀਸ਼ੀਐਂਸੀ ਹੈ ਕਿ ਆਇਰਨ ਹੈ ਕਿ ਆਪਣੇ ਆਪਾਂ ਫੂਡ ਤੋਂ ਬੇਸਿਕਲੀ ਆਇਰਨ ਅਬਜ਼ਰਬ ਕਰਦੇ ਆ ਐਂਡ ਉਹ ਆਇਰਨ ਇੰਪੋਰਟੈਂਟ ਹੁੰਦੀ ਹੈ ਹੀਮੋਗਲੋਬਿਨ ਵਾਸਤੇ ਹੀਮੋਗਲੋਬਿਨ ਆਪਣੇ ਖੂਨ ਦੇ ਵਿੱਚ ਹੁੰਦਾ ਬਲੱਡ ਦੇ ਵਿੱਚ ਐਂਡ ਉਹ ਆਕਸੀਜਨ ਟ੍ਰਾਂਸਪੋਰਟ ਕਰਦਾ ਕਹਿਣ ਦਾ ਮਤਲਬ ਇਫ ਯੂ ਹੈਵ ਲੋ ਆਇਰਨ ਅਵੈਂਚੁਅਲੀ ਤੁਹਾਡਾ ਹੀਮੋਗਲੋਬਿਨ ਵੀ ਲੋ ਹੋ ਸਕਦਾ ਉਹ ਦੋਨੇ ਚੀਜ਼ਾਂ ਆਪਾਂ ਬਲੱਡ ਚ ਚੈੱਕ ਕਰ ਸਕਦੇ ਜਦੋਂ ਆਪਾਂ ਬਲੱਡ ਟੈਸਟ ਕਰਦੇ ਆ ਤੇ ਜੇ ਤੁਹਾਡਾ ਹੀਮੋਗਲੋਬਿਨ ਲੋ ਆ ਦੈਨ ਟੈਕਨੀਕਲੀ ਈਵਨ ਦੋ ਤੁਹਾਡਾ ਆਕਸੀਜਨ ਦਾ ਚਲ ਨਹੀਂ ਘਟਣਾ ਯੂ ਨੋ ਇਨ ਜਨਰਲ ਕੇਸਿਸ ਪਰ ਇਹਦੇ ਨਾਲ ਸਿਮਟਮਸ ਆਫ ਲੋ ਆਕਸੀਜਨ ਲਾਈਕ ਫਟੀਗ ਵੀਕਨੈਸ ਸ਼ੋਰਨੈਸ ਆਫ ਬ੍ਰੈਥ ਕਾਫੀ ਪ੍ਰੋਬਲਮਸ ਬਾਲ ਚੜ ਸਕਦੇ ਆ you know there's other issues you can get issues with your tongue or like little skin rashes ke lokanu restless legs bhi hone lagta raat nu like halani pehniya tikke nahi baith sakde raat nu unhanu restless legs kehnde ho bhi iron deficiency na ho sakda ke bhi body de vich bhi kharch ho sakdi hai and main idda nahi keh reha bhi je tenu kharch ho rahi hai iron kaki hai kehnde matlab there's various symptoms and it's definitely something we can treat so pehla step te hai ਈਦਰ ਤੁਹਾਨੂੰ ਕੋਈ ਉਹ ਜਿਹੇ ਸਿਮਟਮ ਹੈਗੇ ਆ ਆਇਰਨ ਲੋ ਦੇ ਅਗੇਨ ਟਾਇਰਡਨੈਸ ਔਰ ਸ਼ੋਰਨੈਸ ਆਫ ਬ੍ਰੈਥ ਔਰ ਯੂ ਨੋ ਹੇਅਰ ਲਾਸ ਵਟ ਐਵਰ ਤੇ ਫਿਰ ਆਪਾਂ ਬਲੱਡ ਟੈਸਟ ਕਰਦੇ ਆ ਈਜ਼ਲੀ ਉਹ ਸੀ ਬੀ ਸੀ ਬਲੱਡ ਟੈਸਟ ਦੇ ਵਿੱਚ ਈਦਰ ਤੁਹਾਡਾ ਹੀਮੋਗਲੋਬਿਨ ਲੋ ਹੋਊਗਾ ਤੇ ਇਨ ਐਂਡ ਆਈ ਡੋਨਟ ਨੀਡ ਟੂ ਗੋ ਓਵਰ ਦ ਵੈਲਿਊਜ਼ ਬਿਕਾਜ਼ ਵੀ ਆਰ ਨਾਟ ਟਾਕਿੰਗ ਇਨ ਡੈਪਥ ਲਾਈਕ ਦੈਟ ਐਂਡ ਦੈਨ ਆਪਾਂ ਤੁਹਾਡਾ ਫਿਰ ਆਇਰਨ ਔਰ ਫੇਰਟਿਨ ਚੈੱਕ ਕਰਦੇ ਹੋ ਜੇ ਉਹ ਲੋ ਆ ਦੈਨ ਵੀ ਸੇ ਯੂ ਹੈਵ ਲੋ ਆਇਰਨ ਤੇ ਦੈਨ ਆਫ ਕੋਰਸ ਉਹ ਆਪਾਂ ਚਾਹੁੰਦੇ ਹਾਂ ਵੀ ਉਹ ਵੱਧ ਜਾਵੇ ਤੇ ਕਿੱਦਾਂ ਵੱਧ ਸਕੇ ਇੱਕ ਹੈ ਵੀ ਰੈਕਮੈਂਡ ਡਾਇਟਰੀ ਆਇਰਨ ਹਨਾ ਸੋ ਜਿੱਦਾਂ ਲਾਈਕ ਤੁਹਾਨੂੰ ਪਤਾ ਹੈ ਪਾਲਕ ਸਪਿਨਚ ਯੂ ਨੋ ਬੀਨਸ ਐਂਡ ਸੋ ਮੈਨੀ ਫੂਡਸ ਜਿਹਦੇ ਆਪਾਂ ਕਹਿੰਦੇ ਸੀ ਉਹ ਥੋੜ੍ਹਾ ਜ਼ਿਆਦਾ ਖਾਇਆ ਕਰੋ ਟੂ ਇਨਕਰੀਜ ਯੂਰ ਆਇਰਨ ਐਂਡ ਦੈਨ ਦ ਨੈਕਸਟ ਸਟੈਪ ਵੁੱਡ ਬੀ ਲਾਈਕ ਆਇਰਨ ਟੈਬਲੇਟ ਤੇ ਦੇਰਸ ਵੇਰੀਅਸ ਆਇਰਨ ਟੈਬਲੇਟਸ ਔਨ ਦ ਮਾਰਕੀਟ ਨਾਟ ਬਿਗ ਡਿਫਰੈਂਸਿਸ ਪਰ ਤੁਸੀਂ ਆਇਰਨ ਟੈਬਲੇਟ ਵਾਂਸ ਅ ਡੇ ਲੈਣੀ ਚਾਹੀਦੀ ਹੈ ਹੁਣ ਆਇਰਨ ਟੈਬਲੇਟ ਜੇ ਆ ਵੀ ਇਟਸ ਆਈਡੀਅਲੀ ਯੂ ਸ਼ੁਡ ਟੇਕ ਇਟ ਨਾਟ ਵਿਦ ਫੂਡ ਬਿਕਾਜ਼ ਉਹਦਾ ਅਬਜ਼ਰਪਸ਼ਨ ਘੱਟ ਜਾਂਦਾ ਫੂਡ ਨਾਲ ਅਸਪੈਸ਼ਲੀ ਡੇਅਰੀ ਪ੍ਰੋਡਕਟਸ ਕੈਲਸ਼ੀਅਮ ਵਾਲੀਆਂ ਚੀਜ਼ਾਂ ਐਂਡ ਜੇ ਤੁਸੀਂ ਔਰੇਂਜ ਜੂਸ ਨਾਲ ਲੈਂਦੇ ਹੋ ਵਿਟਾਮਿਨ ਸੀ ਆਈ ਥਿੰਕ ਐਵਰੀਵਨ ਨਾਉ ਨੋਸ ਉਹਦੇ ਨਾਲ ਫਿਰ ਅਬਜ਼ਰਪਸ਼ਨ ਵੱਧਦੀ ਹੈ ਤੇ ਬਟ ਦ ਪ੍ਰੋਬਲਮ ਵਿਦ ਦਿਸ ਇਜ਼ ਦੈਟ ਕਈ ਲੋਕ ਕੀ ਆਇਰਨ ਗੋਲੀਆਂ ਐਂਡ ਆਇਰਨ ਵਾਲੀ ਫੂਡ ਖਾ ਰਹੇ ਆ ਬਟ ਉਹਨਾਂ ਦੀ ਆਇਰਨ ਨਹੀਂ ਵੱਧ ਰਹੀ and then or they have side effects like one of the stomach dukda commonly constipation hundia hun there are ways to minimize this too so I would say like it's easy sometimes apne clinic enna busy hunda sometimes apa ede bare jyada in depth gal vi nahi karde vi tusi a chakki do lenne ka de naal lenne ha te kinna kaayan khane ki khane kis time hi nahi milda that would take that would be a 20 minute conversation alone te unfortunately itthe sanu time bahut ghat milda patient de kan vi we have so many patients like we just don't have enough time there's a doctor shortage too many patients so many problems they so then we used to be able to give intramuscular iron so there's a parenteral iron no matlab apa moon nal nahi lende either apa iv the two lene ya intramuscular like jitta apa flu the tika lene covid the tika lene jo vidhi ga hunda they agge ta these were readily available but in like I think around 2020 randomly it was discontinued jada ek iron si iron dextran then it was actually very effective but like you said it's maybe not for everyone it's a little bit strong they odich you technically you're supposed to give us like very slowly pehla small dose de diya apa kevri odan la dene ha they otherwise like the side effects are not severe but it might not be for everyone jidan to see ke I'm not sure if you were saying to nu hoya je kisi nu but jina side effect hoya then it might not be the best for you. Maybe you do one or two injections and then you check again kinna ka badhya instead of continuing them. Jitna hun kaafi toda iron ek do injection bad gaya then you don't need any more. But again itthe hun milda nahi. So really the only option now in Canada is either oral iron or intravenous iron. The intravenous iron jada IV that you lagda oh sirf lagda takriban hospital de vich. There are some private clinics. They in order to get that you need a low hemoglobin
acha haan ji te ode vich matlab blood check karwa lena chahida bi iron zyada hogi matlab jehde jeev da swad kharab ho gaya ja kuch is tarah mehsoos hunde hai
acha jidda haan jidda eh no oh edda nahi honga bi toda iron zyada ho gaya hona it's just you had a like a it's a little bit strong then with the side effect ho gaya hona but not like long lasting you will see in a few days oh kaat junga ਪਰ ਹੁਣ ਤੁਹਾਡਾ ਨੈਕਸਟ ਕੁਸ਼ਚਨ ਇਜ਼ ਹੋਇਆ ਤਾਂ ਆਇਰਨ ਕਰਕੇ ਆ ਪਤਾ ਹੀ ਆ ਰਾਈਟ ਐਂਡ ਦੈਨ ਤੁਹਾਡਾ ਨੈਕਸਟ
ਹਾਂਜੀ ਡਾਕਟਰ ਸਾਹਿਬ ਹੈਲੋ
ਟੈਸਟ ਕਰਨਾ ਚਾਹੀਦਾ ਹੈ।
ਡਾਕਟਰ ਇੱਕ ਲਾਈਨ ਤੇ ਸਾਡੇ ਸਰੋਤੇ ਨੇ ਕਹਿਣ ਹੀ ਔਰ ਸ਼ੀ ਕੈਨ ਆਸਕ ਦਾ ਕੁਐਸਚਨ। ਹੈਲੋ
ਸ਼ੋਰ
ਹੈਲੋ
ਹੈਲੋ
ਹਾਂਜੀ ਤੁਸੀਂ ਪੁੱਛ ਸਕਦੇ ਹੋ ਡਾਕਟਰ ਅੰਕੁਸ਼ ਨੂੰ ਜੇ ਕੋਈ ਤੁਹਾਡਾ ਸਵਾਲ ਹੈ।
ਹਾਂਜੀ ਮੇਰਾ ਇੱਕ ਕੁਐਸਚਨ ਸੀ ਡਾਕਟਰ ਅੰਕੁਸ਼ ਨੂੰ ਕਿ ਜਿਵੇਂ ਆਇਰਨ ਡੈਫੀਸ਼ੀਐਂਸੀ ਐਂਡ ਬੀ12 ਡੈਫੀਸ਼ੀਐਂਸੀ ਹੁੰਦੀ ਹੈ ਤੇ ਕਿੰਨੇ ਟਾਈਮ ਲਈ ਆਪਾਂ ਨੂੰ ਆਇਰਨ ਜਾਂ ਬੀ12 ਦੇ ਸਪਲੀਮੈਂਟ ਜਾਂ ਇੰਜੈਕਸ਼ਨ ਲੈਂਦੇ ਰਹਿਣੇ ਚਾਹੀਦੇ ਨੇ?
Yeah, that's a very good question. Haan, is this a good question? Because honestly, jiddan assi report blood test lokan de karde aa, and it is basically every single patient almost na dekhya unna nu assi ehi phone te dasse to di report theek hai, ik te tus to the iron te b12 lower oh donne la le karo, and then to the third je cholesterol jada oh da khyal rakhiyo. Like that's like pretty much 90% of our calls to patients. Te fir jada iron and b12 a ਉਹ ਕਿੱਦਾਂ ਲਈਦਾ? ਸੋ ਇੱਕ ਤਾਂ ਡਾਇਟਰੀ ਆਇਰਨ, ਲਾਈਕ ਨਾਓਡੇਜ਼ ਵੀ ਲਿਵ ਇਨ ਦ ਇਨਫੋਰਮੇਸ਼ਨ ਏਜ, ਸੋ ਤੁਸੀਂ ਸਿੰਪਲ ਗੂਗਲ ਕਰਕੇ ਫੂਡਸ ਹਾਈ ਇਨ ਆਇਰਨ, ਜਿੱਦਾਂ ਮੈਂ ਹੁਣ ਗੂਗਲ ਇਹਨੂੰ ਕੀਤਾ ਗਿਆ, ਲੈਟ ਮੀ ਸੀ, ਸੋ ਯੂ ਨੋ ਇਟ ਟੈਲਸ ਯੂ ਐਨੀਵੇ, ਐਵਰੀਬਡੀ ਨੋਜ਼ ਰਾਈਟ, ਲਾਈਕ ਸਪੈਸ਼ਲੀ ਦ ਡਾਰਕ ਗ੍ਰੀਨ ਵੈਜੀਟੇਬਲ, ਬਰੋਕਲੀ, ਕੇਲ, ਸਪਿਨਚ, ਆਪਣੇ ਜਿੱਦਾਂ ਲਾਈਕ ਕਾਲੇ ਚਨੇ, ਹੈਨਾ, ਲਾਟ ਆਫ ਦੋਜ਼ ਫੂਡਸ, ਪਹਿਲਾਂ ਤਾਂ ਤੁਸੀਂ ਉਹ ਵੀ ਥੋੜੇ ਜਿਹੇ ਜ਼ਿਆਦਾ ਖਾਇਆ ਕਰੋ, ਤੇ ਦੈਨ ਦ ਅਦਰ ਥਿੰਗ ਇਜ਼ ਲਾਈਕ supplement, you can take any iron supplement, again, with orange juice, not with food ideally. Je tonu ode naal koi constipation ya stomach pain hundi hai, you can try to change the timing, ek din chhad ke kha ke dekh sakde ho, so many things you can do. You should take it at least 3 months, iron, and then you should check your iron again, and tonu pata lag jawe kinna ka badhya. Ideally, badhna chahiye that it should go, your ferritin should like double in that time. And if it's not, then either you're not absorbing it, you're not taking it right, something is there, some issue. And jada B12 va oh vi commonly karda lokan da, and again jado apa koi sabzi nu awal de ja tadka lane oda asar nikal janda, so kachiyan sabziyan help a lot. Sometimes there's some medicines that interfere with B12 absorption, like acid wali medicine, so je to da low hega tusi you should take the sublingual tablet. I'm talking about B12 now, GD over the counter mildia, 1000 mcg roughly, and then even 1 month should be sufficient. Then you should check it again, so take it and then check it again, because then you will know kinna kabadeya. And even if you take it, check it again, theeka, again after some months check it again, because jab fair kat gayi that means either you're not getting enough or you're losing it. So in the terms of iron, jada sabse important cheez kehna kehna chahiye is over age 50, you know, upon we screen for colon cancer, the older people jinna di iron kata, men or women, because women are now after age 50 generally unna de periods nahi aa rahe, so we wonder unna di je iron low hai te je apa de vi ditti iron oh puri kyon nahi ho rahi, oh koi blood loss nahi ho rahe, and je blood loss ho rahe kitho ho rahe, so then we say to the colon cancer test hoya ve, stool test or colonoscopy oh vi karana chahiye. So there should be some also like investigation or at least thinking bhi kyon iron low kyon hai, kudreti bhi ho sakda most likely from diet, but then apa je khare je pura ho gaya fir fair kyon katya, so you should look into these things bhi kyon nahi pura ho raha.
Haan ji doctor saab apne kol ek line hor bhi hai.
Okay,
le liye please.
Haan ji,
hello
please. Hello, haan ji doctor saab, I just had a question about side effects of iron. You just told us all the benefits of taking iron supplements, are there any side effects also of taking too much iron?
Yeah, too much. So that's true. Like if you're, there's a certain amount of ferritin or iron stores you should have. If your iron goes above those levels, then we call it like, then it can be bad for you too. That's true. And kai lokan da kudarti iron high hunda. So jadon assi unna da ferritin dekhde aa, they have high iron. And obviously our first question is like, okay, ਤੁਸੀਂ ਆਇਰਨ ਬੰਦ ਕਰ ਦੋ, ਕਹਿੰਦੇ ਅਸੀਂ ਤਾਂ ਲਈ ਨੀ ਕਦੇ, ਅਸੀਂ ਲੈਂਦੇ ਨੀ, ਸੋ ਸਮ ਪੀਪਲ ਜਸਟ ਨੈਚੁਰਲੀ ਅਬਜ਼ਰਵ ਆਇਰਨ, ਜਿਨ੍ਹਾਂ ਦੀ ਕੁਦਰਤੀ ਹਾਈ ਹੁੰਦੀ ਹੈ ਦੇ ਮਾਈਟ ਹੈਵ ਸਮਥਿੰਗ ਕਾਲਡ ਹੀਮੋਕ੍ਰੋਮਾਟੋਸਿਸ, ਕੁਦਰਤੀ ਉਹਨਾਂ ਦੀ ਆਇਰਨ ਵੱਧਦੀ ਹੈ, ਇਟਸ ਨਾਟ ਅ ਬੈਡ ਥਿੰਗ, ਬਟ ਇਫ ਇਟ ਗੋਜ਼ ਵੈਰੀ ਹਾਈ ਇਟ ਕੈਨ ਗੋ ਇਨ ਟੂ ਦ ਲਿਵਰ ਐਂਡ ਕਾਜ਼ ਲਿਵਰ ਇਸ਼ੂਜ਼, ਐਂਡ ਦੈਨ ਇਫ ਦੇਅਰ ਹਾਈ ਫੇਰਟਿਨ ਇਜ਼ ਹਾਈ ਤੇ ਉਹ ਨਹੀਂ ਆਇਰਨ ਲੈ ਰਹੇ, ਵੀ ਸਮਟਾਈਮਸ ਰੈਫਰ ਦੈਮ ਟੂ ਦ ਹੀਮੋਟੋਲੋਜਿਸਟ, ਐਂਡ ਜਨਰਲੀ ਦੇ ਡੂ ਸਮ genetic testing, HFE and all this thing, and then they tell them bhi tusi blood donate kar liya karo jinna di kudreti high iron hai, je todi iron high hai and you're taking iron, common sense is don't take iron, and if you don't know te tusi bina matlab to iron la rahe then ek vari tusi check karna chahiye mainu load hai ki hai ki nahi cuz like let's say tonu hun tusi mainu kahoge I'm tired pehli gal te main tonu puchunga kon nahi tired hai ga like out of 100 people I think 99% will say yeah I'm tired they we don't know is it cuz lack of sleep or diet issues iron lower b12 lower vitamin d lower thyroid lower testosterone lower PCOS tonu hai ga There's so many potential causes. Iron is just one of them. So, like, you know, ajkal, how it is. Sare loki rah dinde ya. Tusi gym te jaane ya. Tonu sare loki dasde tonu weights kidde chakne chahiye ya. Aap kade chakke hai nahi. Same with medical. People tell you, like, tusi ye la lo, la lo. Which is fine. You shouldn't get mad at those people. Ovi tode bare care karde tahi tonu rah de rahe. But you should also maybe, like, discuss with the doctor. Get your eye. The side effects, really, just to go answer your question, the side effects would be, like, yeah, iron overload can, like, lead to ultimately liver damage. Otherwise, minor side effects of iron are common, like any other medicine, stomach, GI issues, like constipation is common, stomach pain is common, and different irons might cause you constipation. And then in the terms of intramuscular iron, there is a risk of like allergic reaction. Same with intravenous iron. So they're very careful when we give those. You shouldn't do it on your own at home. You should do it if you're going to do it like in the supervision of a doctor or someone who has stuff to help you in case you have a reaction.
ਡਾਕਟਰ ਸਾਹਿਬ ਮੇਰੇ ਖਿਆਲ ਥੈਂਕ ਯੂ ਵੈਰੀ ਮਚ ਤੁਸੀਂ ਕਾਫੀ ਡਿਟੇਲ ਚ ਦੱਸਤਾ ਤੇ ਸਰੋਤਿਆਂ ਦੇ ਇੱਕ ਦੋ ਕੁਐਸਚਨ ਸੀਗੇ ਉਹਨਾਂ ਦਾ ਆਨਸਰ ਵੀ ਦਿੱਤਾ ਸੋ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਸੋ ਪਲੀਜ਼ 2-4 ਮਿੰਟ ਕੱਢ ਲਿਆ ਕਰੋ ਤਾਂ ਕਿ ਆਪਾਂ ਕੋਈ ਨਾ ਕੋਈ ਜਿਹੜੀ ਹੈਗੀ ਮੈਡੀਕਲ ਦੇ ਇੱਕ ਇਸ਼ੂ ਨੂੰ ਡਿਸਕਸ ਕਰ ਸਕੀਏ ਥੈਂਕ ਯੂ ਵੈਰੀ ਮਚ
ਥੈਂਕ ਯੂ ਬਾਏ
ਸੋ ਪਿਆਰੇ ਸਰੋਤਿਓ ਇਹ ਸੀਗੇ ਡਾਕਟਰ ਅੰਕੁਸ਼ ਗੋਇਲ ਜਿਹੜੇ ਕਿ BNC ਮੈਡੀਕਲ ਸੈਂਟਰ ਤੋਂ ਸੀਗੇ ਬ੍ਰੈਮਲੀ ਤੇ ਕੰਟੀ ਸਾਈਡ ਬ੍ਰੈਮਟਨ ਦੇ ਵਿੱਚ ਸੋ ਜੇ ਤੁਹਾਨੂੰ ਕਦੇ ਵੀ ਕੋਈ ਜ਼ਰੂਰਤ ਪਵੇ ਐਡਵਾਈਸ ਪਵੇ ਤੇ ਤੁਸੀਂ ਇਹਨਾਂ ਤੋਂ ਐਡਵਾਈਸ ਲੈ ਸਕਦੇ ਹੋ ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਮੈਂ ਤੁਹਾਨੂੰ ਦੱਸਦਾ ਕੋਈ ਅਸੀਂ ਪੇਸ਼ੈਂਟ ਬਣਾਉਂਦੇ ਨੇ ਪੇਸ਼ੈਂਟ ਤਾਂ ਆਲਰੇਡੀ ਬਹੁਤ ਲੰਬੀਆਂ ਵੇਟਿੰਗ ਲਿਸਟ ਦੇ ਵਿੱਚ ਨੇ ਪਰ ਆਫਕੋਰਸ ਜੇ ਤੁਹਾਨੂੰ ਦੁਖੀ ਹੈ ਕੋਈ ਰਹਿ ਲੈਣੀ ਹੈ ਇਨਸਾਨ ਇਨਸਾਨ ਦੇ ਕੰਮ ਆਉਂਦਾ ਤੇ ਤੁਸੀਂ ਜਾ ਕੇ ਉੱਥੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸੋ ਚਲੋ ਆਪਾਂ ਹੁਣ ਵਾਪਸ ਆਉਂਦੇ ਹਾਂ ਟੌਪਿਕ ਦੇ ਉੱਤੇ ਸੋ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਇੱਕ ਗਾਣਾ ਸੁਣ ਲਈਏ ਆਪਾਂ ਗਾਣਾ ਤਾਂ ਇਹੀ ਹੈ ਵੀ ਨੈਗੇਟਿਵ ਕਿੰਨੀਆਂ ਸਾਡੇ ਵਿੱਚ ਕੁਆਲਿਟੀਜ਼ ਨੇ ਭਰੀਆਂ ਪਿਆ ਗੰਦ ਭਰੇ ਪਿਆ ਸਾਡੇ ਅੰਦਰ ਉਹਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਦੇ ਵਿੱਚ ਮੈਂ ਆਪਣੇ ਆਪ ਨੂੰ ਇਨਕਲੂਡ ਕਰ ਰਿਹਾ ਸੋ ਗੰਦ ਬਾਰੇ ਗੱਲ ਕਰਾਂਗੇ ਸੋ ਪਹਿਲਾਂ ਸੁਣੋ ਗਾਣਾ
ਤੂੰ ਅਕਲ ਲਤੀਫ ਜੇ ਤੂੰ ਅਕਲ ਲਤੀਫ ਜੇ ਤੂੰ ਅਕਲ ਲਤੀਫ ਫਰੀਦਾ ਕਾਲੇ ਲਿਖਣਾ ਲੇਖ ਕਾਲੇ ਲਿਖਣਾ ਲੇਖ ਕਾਲੇ ਲਿਖਣਾ ਲੇਖ ਕਾਲੇ ਲਿਖਣਾ ਲੇਖ ਜੇ ਤੂੰ ਅਕਲ ਲਤੀਫ ਜੇ ਤੂੰ ਅਕਲ ਲਤੀਫ ਜੇ ਤੂੰ ਅਕਲ ਲਤੀਫ ਫਰੀਦਾ ਕਾਲੇ ਲਿਖਣਾ ਲੇਖ
ਵੈਲਕਮ ਬੈਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਦਾ ਜਿਹੜਾ ਸਾਡਾ ਟੌਪਿਕ ਹੈਗਾ ਉਹ ਹੈਗਾ ਨੈਗੇਟਿਵ ਕੁਆਲਿਟੀਜ਼ ਇਨ ਅਸ ਨੈਗੇਟਿਵ ਕੁਆਲਿਟੀਜ਼ ਇਨ ਹਿਊਮਨ ਬੀਂਗ ਜਿਹੜੇ ਆਪਾਂ ਹਿਊਮਨ ਲੋਕ ਹਾਂ ਮਨੁੱਖ ਹਾਂ ਵਿੱਚ ਹੀ ਲੇਡੀਜ਼ ਆ ਗਈਆਂ, ਸਾਡੇ ਵਿੱਚ ਕਿਹੜੇ ਕਿਹੜੇ ਨੈਗੇਟਿਵ ਗੁਣ ਨੇ। ਪੋਜ਼ਿਟਿਵ ਤਾਂ ਦੱਸਣ ਦੀ ਲੋੜ ਹੀ ਨਹੀਂ, ਹਰੇਕ ਬੰਦੇ ਨੇ ਪੂਰੀ ਲਿਸਟ ਬਣਾ ਕੇ ਦੇ ਦੇਣੀ ਹੈ, ਮੈਂ ਕੀਤਾ, ਉਹ ਕੀਤਾ, ਮੈਂ ਫਲਾਣੇ ਦਾ ਕਰਦਾ। ਅੱਜ ਆਪਾਂ ਗੱਲ ਸਿਰਫ ਕਰਾਂਗੇ ਨੈਗੇਟਿਵ ਕੁਆਲਿਟੀਜ਼ ਦੇ ਉੱਤੇ। ਅੱਜ ਆਪਾਂ ਗੱਲਬਾਤ ਕਰਾਂਗੇ ਸੈਲਫ ਰੀਅਲਾਈਜੇਸ਼ਨ ਦੇ ਉੱਪਰ, ਸਵੈ ਪੜਚੋਲ ਕਰਨੀ ਹੈ ਕਿ ਆਪਣੇ ਅੰਦਰ ਝਾਤੀ ਮਾਰਨੀ ਹੈ ਕਿ ਸਾਡੇ ਅੰਦਰ ਕਿਹੜੇ ਕਿਹੜੇ ਔਗਣ ਭਰੇ ਪਏ ਨੇ, ਨੈਗੇਟਿਵ ਕੁਆਲਿਟੀਜ਼ ਭਰੀਆਂ ਪਈਆਂ ਨੇ, ਕਿਹੜੀਆਂ ਕਿਹੜੀਆਂ ਬੁਰਾਈਆਂ ਨੇ, ਔਰ ਉਹਨਾਂ ਬੁਰਾਈਆਂ ਕਾਰਨ ਹੀ ਅਸੀਂ ਜ਼ਿੰਦਗੀ ਦੇ ਵਿੱਚ ਦੁਖੀ ਰਹਿੰਦੇ ਹਾਂ। ਜੇ ਸਾਡੇ ਵਿੱਚ ਚੰਗੀਆਂ ਕੁਆਲਿਟੀਜ਼ ਹੀ ਹੋ ਜਾਣ ਨਾ, ਫਿਰ ਸਾਡਾ ਜਿਹੜਾ ਲਾਈਫ ਹੈ ਉਹ ਬੜੀ ਵਧੀਆ ਬਣ ਜਾਂਦੀ ਹੈ। ਭਾਵੇਂ ਉੱਪਰੋਂ ਉੱਪਰੋਂ ਤਾਂ ਅਸੀਂ ਆਪਣੇ ਆਪ ਨੂੰ ਬਹੁਤ ਚੰਗਾ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਦੋਂ ਅਸੀਂ ਇਕੱਲੇ ਬੈਠ ਕੇ ਆਪਣੀ ਸਵੈ ਪੜਚੋਲ ਕਰਦੇ ਹਾਂ ਨਾ, ਤਾਂ ਸਾਨੂੰ ਆਪਣੇ ਅੰਦਰ ਦਿਨ ਰਾਤ ਵੱਧ ਰਹੀ ਗੰਦਗੀ ਦੇ ਢੇਰ ਮਹਿਸੂਸ ਹੁੰਦੇ ਨੇ ਵੀ ਸਾਡੇ ਵਿੱਚ ਕਿੰਨੀਆਂ ਜ਼ਿਆਦਾ ਗਲਤ ਕਮੀਆਂ ਨੇ। ਬਾਹਰੋਂ ਅਸੀਂ ਧਰਮਾਤਮਾ ਬਣਦੇ ਹਾਂ, ਵਧੀਆ ਕੱਪੜੇ ਪਾਉਣੇ ਹਾਂ, ਵਧੀਆ ਸਾਡੇ ਕੋਲ ਕੁਆਲੀਫਿਕੇਸ਼ਨ ਹੁੰਦੀ ਹੈ, ਵਧੀਆ ਅਸੀਂ ਰਾਗੀ ਢਾਡੀ ਭਾਈ ਜੀ ਪੰਡਿਤ ਬਣਦੇ ਹਾਂ, ਵਧੀਆ ਪ੍ਰੋਫੈਸਰ ਡਾਕਟਰ ਬਣਦੇ ਹਾਂ, ਵਧੀਆ ਪੋਲੀਟੀਸ਼ੀਅਨ ਬਣਦੇ ਹਾਂ, ਵਧੀਆ ਜਰਨੈਲ ਬਣਦੇ ਹਾਂ, ਲੋਕ ਸਾਡੀ ਜੈ ਜੈਕਾਰ ਕਰਦੇ ਨੇ, ਕੋਈ ਅੰਕਲ ਜੀ ਕਹਿੰਦਾ, ਕੋਈ ਫੁੱਫਾ ਜੀ ਕਹਿੰਦਾ, ਕੋਈ ਤਾਇਆ ਜੀ ਕਹਿੰਦਾ, ਕੋਈ ਬਾਪੂ ਜੀ ਕਹਿੰਦਾ, ਕੋਈ ਸਾਡਾ ਟੀਚਰ ਕਹਿੰਦਾ, ਕੋਈ ਭਾਈ ਜੀ ਕਹਿੰਦਾ, ਕੋਈ ਪੰਡਿਤ ਕਹਿੰਦਾ, ਗੋਡੇ ਹੱਥ ਲਾਉਂਦੇ ਹਾਂ। ਪਰ ਜਦੋਂ ਅਸੀਂ ਇਕੱਲੇ ਬੈਠਦੇ ਹਾਂ ਵੀ ਲੋਕ ਤਾਂ ਮੇਰੇ ਗੋਡੇ ਹੱਥ ਲਾਉਂਦੇ ਨੇ, ਪਰ ਮੈਂ ਕਿਹੋ ਜਿਹੀਆਂ ਕਾਰਸਤਾਨੀਆਂ ਕਰਦੇ ਹਾਂ। ਸੋ ਅਸੀਂ ਆਪਣੇ ਅੰਦਰ ਸਵੈ ਪੜਚੋਲ ਕਰਨੀ ਹੈ, ਅੱਜ ਦਾ ਇਹੀ ਟੌਪਿਕ ਹੈ। ਜਦੋਂ ਅਸੀਂ ਇਕੱਲੇ ਬੈਠ ਕੇ ਦੇਖਦੇ ਹਾਂ ਵੀ ਸਾਡੇ ਚ ਕਿੰਨੇ ਔਗਣ ਭਰੇ ਪਏ ਨੇ, ਤਾਂ ਉਹਦੀ ਮੇਰੇ ਖਿਆਲ ਦੇ ਵਿੱਚ ਇੱਕੋ ਇੱਕ ਹੱਲ ਹੈ ਕਿ ਕੋਸ਼ਿਸ਼ ਕਰੀਏ ਕਿ ਅਸੀਂ ਦੂਸਰਿਆਂ ਦੇ ਨੁਕਸ ਨਾ ਕੱਢੀਏ, ਦੂਸਰਿਆਂ ਦੇ ਬਾਰੇ ਉਂਗਲ ਨਾ ਕਰੀਏ, ਸਗੋਂ ਆਪਣੇ ਔਗਣ ਦੇਖ ਕੇ ਉਸ ਕੁੱਲ ਪਰਮ ਪਿਤਾ ਪਰਮੇਸ਼ਰ ਦੇ ਕੋਲੋਂ, ਅੱਲਾ ਕੋਲੋਂ, ਖੁਦਾ ਕੋਲੋਂ, ਵਾਹਿਗੁਰੂ ਕੋਲੋਂ ਰਹਿਮਤ ਦੀ ਪੁਕਾਰ ਕਰੀਏ ਕਿ ਉਹ ਸਾਨੂੰ ਅਕਲ ਦੇਵੇ, ਕਿ ਉਹ ਸਾਨੂੰ ਸੰਮਤ ਬਖਸ਼ੇ, ਉਹ ਸਾਡੇ ਤੇ ਰਹਿਮਤ ਕਰੇ। ਉਸ ਦੀ ਰਹਿਮਤ ਤੋਂ ਬਿਨਾਂ ਅਸੀਂ ਕਦੇ ਵੀ ਆਪਣੇ ਔਗਣਾਂ ਨੂੰ ਔਗਣਾਂ ਤੋਂ ਬਾਜ ਨਹੀਂ ਆ ਸਕਦੇ, ਆਪਣੇ ਗੁਨਾਹਾਂ ਤੋਂ ਬਾਜ ਨਹੀਂ ਆ ਸਕਦੇ। ਜਦੋਂ ਪਰਮਾਤਮਾ ਦੀ ਰਹਿਮਤ ਹੁੰਦੀ ਹੈ ਨਾਲ, ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਰਿਅਲਾਈਜ਼ ਕਰਦੇ ਹਾਂ ਦੂਸਰਾ ਪਰਮਾਤਮਾ ਦੀ ਰਹਿਮਤ ਹੋਵੇ, ਫੇਰ ਹੀ ਸਾਡੇ ਜਿਹੜੇ ਔਗਣ ਨੇ, ਗੁਨਾਹ ਨੇ, ਉਹ ਬਖਸ਼ੇ ਜਾਂਦੇ ਨੇ। ਦੇਖ ਲਓ, ਅਸੀਂ 24 ਘੰਟੇ ਦੁਨੀਆਂ ਦੇ ਉੱਤੇ ਹਰ ਬੰਦੇ ਦੇ ਉੱਤੇ ਇਲਜ਼ਾਮ ਲਗਾਉਂਦੇ ਹਾਂ, ਚਾਹੇ ਕੋਈ ਪੋਲੀਟੀਸ਼ੀਅਨ ਹੈ, ਚਾਹੇ ਕੋਈ ਲੀਡਰ ਹੈ, ਚਾਹੇ ਕੋਈ ਗਵਾਂਢੀ ਹੈ, ਚਾਹੇ ਕੋਈ ਦੋਸਤ ਹੈ, ਚਾਹੇ ਕੋਈ ਰਿਸ਼ਤੇਦਾਰ ਹੈ, ਪਰ ਆਪਣੇ ਬਾਰੇ ਨਹੀਂ ਸੋਚਦੇ। ਦੁਨੀਆਂ ਦਾ ਇੱਕ ਮਹਾਨ ਫਿਲਾਸਫਰ ਹੋਇਆ ਹੈ ਸੋਕਰੇਟਿਸ, ਐਥਨ ਦੇ ਵਿੱਚ ਉਹਦੇ ਬੁੱਤ ਲੱਗੇ ਹੋਏ ਨੇ, ਉਹਨਾਂ ਨੇ ਕਿਹਾ ਸੀਗਾ ਨੋ ਦਾਈ ਸੈਲਫ। ਜਿੰਨਾ ਚਿਰ ਤੱਕ ਸਾਨੂੰ ਆਪਣੇ ਬਾਰੇ ਨਹੀਂ ਪਤਾ ਲੱਗਦਾ ਕਿ ਰੂਹਾਨੀ ਤੌਰ ਤੇ ਕਿ ਮੈਂ ਕੌਣ ਆ, ਕਿੱਥੋਂ ਆਇਆ, ਕਿੱਥੇ ਜਾਣਾ, ਜਿੰਨਾ ਚਿਰ ਅਸੀਂ ਇਹ ਮਹਿਸੂਸ ਨਹੀਂ ਕਰਦੇ ਉਨਾ ਚਿਰ ਤੱਕ ਨਾ ਸਾਨੂੰ ਔਗਣਾਂ ਦੇ ਬਾਰੇ ਜਾਣਕਾਰੀ ਹੁੰਦੀ ਹੈ ਤੇ ਨਾ ਹੀ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹਾਂ। ਮੈਂ ਇੱਕ ਫਿਲਾਸਫੀ ਦਾ ਸਟੂਡੈਂਟ ਹਾਂ, ਕੰਪੈਰੀਟਿਵ ਰਿਲੀਜਨ ਦਾ ਸਟੂਡੈਂਟ ਹਾਂ, PhD ਵੀ ਕੀਤੀ ਹੈ, ਤੇ ਮੈਂ ਜਾਤੀ ਤਜਰਬੇ ਦੇ ਹਿਸਾਬ ਤੇ ਕਹਿ ਸਕਦਾ ਕਿ ਗੋਡ ਰੀਅਲਾਈਜੇਸ਼ਨ ਇਜ਼ ਓਨਲੀ ਪੋਸੀਬਲ ਵੈਨ ਵੀ ਡੂ ਸੈਲਫ ਰੀਅਲਾਈਜੇਸ਼ਨ। ਜਿੰਨਾ ਚਿਰ ਤੱਕ ਸਾਡੀ ਆਪਣੇ ਬਾਰੇ ਨਹੀਂ ਨਾ ਪਤਾ ਲੱਗਦਾ, ਉਨਾ ਚਿਰ ਤੱਕ ਤੁਸੀਂ ਪਰਮਾਤਮਾ ਦੇ ਬਾਰੇ ਨਹੀਂ ਪਤਾ ਲਾ ਸਕਦੇ। ਜਦੋਂ ਤੁਹਾਨੂੰ ਆਪਣੇ ਬਾਰੇ ਪਤਾ ਲੱਗ ਗਿਆ ਕਿ ਮੈਂ ਆਤਮਾ ਐਂਡ ਆਤਮਾ ਇਹ ਆਤਮ ਅੰਸ਼ ਰਾਮ ਦੀ ਪਰਮਾਤਮਾ ਦੀ ਆਸ਼ਾ, ਫਿਰ ਜਾ ਕੇ ਪਰਮਾਤਮਾ ਨਾਲ ਮਿਲਾਪ ਕਰੋਗੇ। ਦੇਖ ਲਓ, ਪਰਮਾਤਮਾ ਨੇ, ਕੁਦਰਤ ਨੇ ਸਾਡੇ ਹੱਥ ਦੇ ਪੰਜ ਉਂਗਲਾਂ ਲਾਈਆਂ, ਪੰਜ ਉਂਗਲਾਂ ਨੇ ਨਾ, ਜਦੋਂ ਅਸੀਂ ਇੱਕ ਉਂਗਲ ਕਿਸੇ ਵੱਲ ਕਰਦੇ ਹਾਂ ਤੁਸੀਂ ਦੇਖ ਲਓ ਤਿੰਨ ਉਂਗਲਾਂ ਸਾਡੇ ਵੱਲ ਹੋ ਜਾਂਦੀਆਂ ਨੇ। ਇਹ ਵੀ ਇੱਕ ਇਸ਼ਾਰਾ ਹੈ ਰੂਹਾਨੀ ਤੌਰ ਤੇ ਕਿ ਭਰਾਵਾ ਜਾਂ ਭੈਣ ਜੀ, ਜੇ ਤੂੰ ਉਹਦੇ ਵਿੱਚ ਇੱਕ ਨੁਕਸ ਕੱਢਦਾ ਨਾ, ਤੇਰੇ ਵਿੱਚ ਤਾਂ ਤਿੰਨ ਨੇ। ਸੋ ਅਸੀਂ ਦੂਜੇ ਦੇ ਇੱਕ ਨੁਕਸ ਕੱਢਣ ਦੀ ਥਾਂ ਤੇ ਆਪਣੇ ਤਿੰਨ ਨੁਕਸਾਂ ਨੂੰ ਦੇਖੀਏ, ਪਰ ਅਸੀਂ ਕਰਦੇ ਕੀ ਹਾਂ, ਦੂਜੇ ਕਹਿੰਦੀ ਉਂਗਲ ਕਰਦੇ ਹਾਂ, ਸਾਡੀ ਇਹ ਨੇਚਰ ਹੈ, ਆਪਣੇ ਅੰਦਰ ਝਾਤੀ ਨਹੀਂ ਮਾਰਦੇ। ਐਗਜ਼ਾਮਪਲ ਮੈਂ ਤੁਹਾਨੂੰ ਦਿੰਦਾ, ਇੱਕ ਵਾਰ ਇੱਕ ਟੋਬੇ ਦੇ ਉੱਤੇ ਸਾਡੇ ਪਿੰਡਾਂ ਦੇ ਵਿੱਚ ਹੁੰਦੀ ਸੀ, ਟੋਭਾ ਕਹਿ ਲਓ, ਨਦੀ ਕਹਿ ਲਓ, ਪਾਣੀ ਕਹਿ ਲਓ, ਕੁਛ ਵੀ ਕਹਿ ਲਓ, ਉੱਥੇ ਮੈਸਾਂ ਨਹਾਉਂਦੀਆਂ ਸੀ। ਆਪਾਂ ਆਮ ਤੌਰ ਤੇ ਪਿੰਡਾਂ ਚ ਮੈਸਾਂ ਨੂੰ ਨਵਾਉਣ ਲੈ ਜਾਂਦੇ, ਗਊਆਂ ਨੂੰ ਨਵਾਉਣ ਲੈ ਜਾਂਦੇ, ਬੱਕਰੀਆਂ ਨੂੰ ਨਵਾਉਣ ਲੈ ਜਾਂਦੇ, ਕੋਈ ਟੂੜੀਆਂ ਵਾਲ ਤਾਂ ਨਹੀਂ ਨਵਾਉਂਦੇ, ਉਹ ਟੋਭੇ ਚ ਹੀ ਲੈ ਜਾਂਦਾ, ਉੱਥੇ ਵੀ ਆ ਕੇ ਅੱਛਾ ਪਾਣੀ ਚ ਵੜ ਜਾਂਦੀਆਂ ਤੇ ਨਹਾ ਕੇ ਠੰਡੀਆਂ ਰਹਿੰਦੀਆਂ ਨੇ। ਉਸ ਟੋਭੇ ਦੇ ਵਿੱਚ ਮੈਸਾਂ ਨਹਾ ਰਹੀਆਂ ਸੀਗੀਆਂ ਤੇ ਕੋਲੋਂ ਦੀ ਇੱਕ ਗਾਂ, ਕਾਓ, ਗਊ ਨਿਕਲੀ ਤੇ ਮੈਸ ਨੇ ਇੱਕ ਨੇ ਦੇਖਿਆ ਤੇ ਆਪਣੀਆਂ ਮੈਸਾਂ ਫਰੈਂਡ ਨੂੰ ਕਹਿੰਦਾ ਸਿੰਬੋਲਿਕ ਗੱਲ ਕੀਤੀ ਆ ਮੈਸਾਂ ਨੂੰ ਕਹਿੰਦੀ ਜਿਹੜੇ ਨਾ ਰਹੀਆਂ ਸੀ ਕਹਿੰਦੀ ਉਹ ਦੇਖੋ ਗਊ ਜਾਂਦੀ ਉਹ ਕਹਿੰਦੀ ਕੀ ਹੋ ਗਿਆ ਹਾਂ ਜਾਂਦੀ ਹੈ ਕਹਿੰਦੀ ਉਹਦੀ ਪੂੰਛ ਦੇਖੋ ਉਹਦੀ ਟੇਲ ਦੇਖੋ ਪੂੰਛ ਦੇਖੋ ਕਿੰਨੀ ਕਾਲੀ ਹੈ ਗਊ ਦੀ ਪੂੰਛ ਥੋੜੀ ਜਿਹੀ ਕਾਲੀ ਹੁੰਦੀ ਹੈ ਜਦੋਂ ਉਹਨਾਂ ਨੇ ਕਾਲੀ ਦੇਖੀ ਤੇ ਸਾਰੀਆਂ ਹੱਸ ਪਈਆਂ ਕਹਿੰਦੇ ਦੇਖੋ ਦੇਖੋ ਕਿੰਨੀ ਕਾਲੀ ਹੈ ਪੂੰਛ ਉਹਨਾਂ ਨੂੰ ਪੁੱਛੋ ਵੀ ਮੈਸੋ ਉਹਦੀ ਤਾਂ ਸਿਰਫ ਪੂੰਛ ਹੀ ਕਾਲੀ ਹੈ ਤੁਸੀਂ ਤਾਂ ਉੱਪਰ ਤੋਂ ਲੈ ਕੇ ਸਿੰਘਾਂ ਤੋਂ ਲੈ ਕੇ ਲੱਤਾਂ ਤੱਕ ਕਾਲੇ ਹੋ ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਅਸੀਂ ਆਪਣੀ ਪੀੜ੍ਹੀ ਦੇ ਥੱਲੇ ਸੋਟਾ ਮਾਰੀਏ ਝਾੜੂ ਮਾਰੀਏ ਕਿ ਸਾਡੇ ਵਿੱਚ ਕਿਹੜੇ ਔਗਣ ਨੇ ਦੂਜਿਆਂ ਦੇ ਔਗਣ ਨਾ ਦੇਖੀਏ ਦੂਜਿਆਂ ਦੇ ਗੁਣ ਦੇਖੀਏ ਆਹ ਜਿਹੜਾ ਹੁਣ ਆਪਾਂ ਸ਼ਬਦ ਲਾਇਆ ਸੀ ਬਾਬਾ ਫਰੀਦ ਦਾ ਉਹ ਇਹੀ ਤਾਂ ਕਹਿੰਦਾ ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖ ਨਾ ਲੇਖ ਆਪਣੇ ਗਿਰਵਾਨ ਮੇ ਸਿਰ ਨੀਵਾਂ ਕਰ ਦੇਖ ਜੇ ਤੇਰੇ ਚ ਅਕਲ ਹੈ ਜੇ ਤੂੰ ਵਿਦਵਾਨ ਬਣ ਗਿਆ ਧਨਵਾਨ ਬਣ ਗਿਆ ਪਾਵਰ ਆ ਗਈ ਤਾਂ ਤੂੰ ਆਪਣੇ ਅੰਦਰ ਝਾਤੀ ਮਾਰ ਕੇ ਕੀ ਤੂੰ ਉਹਨਾਂ ਦੀ ਠੀਕ ਵਰਤੋਂ ਵੀ ਕਰਦਾ ਦੇਖ ਲਓ ਅਸੀਂ ਉਪਰੋਂ ਉਪਰੋਂ ਤਾਂ ਸਾਰੇ ਕਹੀ ਆ ਨੇ ਮੂੰਹ ਜਵਾਨੀ ਕਿ ਮੈਂ ਮੈਨੂੰ ਤਾਂ ਜੀ ਅਕਲ ਹੀ ਨਹੀਂ ਜੀ ਮੈਂ ਤਾਂ ਪਾਪੀ ਹਾਂ ਜੀ ਮੈਥੋਂ ਤਾਂ ਗਲਤ ਕੰਮ ਹੋ ਜਾਂਦੇ ਨੇ ਇਹ ਸਾਰੇ ਇਹ ਡਰਾਮੇਬਾਜ਼ੀ ਤਾਂ ਕਰਦੇ ਆ ਪਰ ਜੇ ਉਸੇ ਨੂੰ ਕਹਿ ਦਿਓ ਕੋਈ ਦੂਜਾ ਬੰਦਾ ਕਿ ਭਾਈ ਸਾਹਿਬ ਵਾਕਈ ਤੁਸੀਂ ਤਾਂ ਕਰਪਟ ਹੋ ਤੁਸੀਂ ਤਾਂ ਪਾਪੀ ਹੋ ਤੈਨੂੰ ਤਾਂ ਅਖਲੀ ਨਹੀਂ ਬੋਲਣ ਦਾ ਪਤਾ ਨਹੀਂ ਉਹਦੀ ਵਾਲੀ ਗਰਦਨ ਨੂੰ ਹੱਥ ਪਾ ਲਾਂਗੇ ਆਪਣੇ ਆਪ ਇਹ ਡਰਾਮਾ ਕਰਦੇ ਹਾਂ ਜਦੋਂ ਅਸੀਂ ਸੱਚੇ ਦਿਲੋਂ ਆਪਣੇ ਔਗਣ ਦੇਖਣੇ ਸ਼ੁਰੂ ਕਰਤੇ ਤੇ ਜਦੋਂ ਸਾਨੂੰ ਅਹਿਸਾਸ ਹੋ ਗਿਆ ਵੀ ਹਾਂ ਸਾਡੇ ਔਗਣ ਨੇ ਤੇ ਜੇ ਅਸੀਂ ਜਿੰਨੇ ਮਰਜ਼ੀ ਚ ਪਾ ਲਈਏ ਲੋਕਾਂ ਨੂੰ ਵੀ ਪਤਾ ਹੋਊਗਾ ਜਿਹਨਾਂ ਨਾਲ ਵਾਹ ਪਿਆ ਤੇ ਫਿਰ ਅਸੀਂ ਪਰਮਾਤਮਾ ਤੋਂ ਅੱਲਾ ਤੋਂ ਵਾਹਿਗੁਰੂ ਤੋਂ ਰਹਿਮਤ ਦੀ ਇੱਕ ਪੁਕਾਰ ਕਰਦੇ ਹਾਂ ਆਰਜ਼ੀ ਕਰਦੇ ਹਾਂ ਬੇਨਤੀ ਕਰਦੇ ਹਾਂ ਕਿ ਸਾਨੂੰ ਤੂੰ ਤਾਕਤ ਦੇ ਕਿ ਮੈਂ ਇਹਨਾਂ ਬੁਰੀਆਂ ਚੀਜ਼ਾਂ ਤੋਂ ਬਚ ਸਕਾਂ ਹੁਣ ਉਹ ਬੁਰੀਆਂ ਚੀਜ਼ਾਂ ਕਿਹੜੀਆਂ ਨੇ ਅਣਗਿਣਤ ਨੇ ਪਰ ਆਪਾਂ ਕੁਛ ਟਾਈਮ ਦੇ ਹਿਸਾਬ ਨਾਲ ਗੱਲ ਕਰ ਲੈਂਦੇ ਹਾਂ ਇੱਕ ਬੁਰੀ ਚੀਜ਼ ਹੈ ਕਾਮ ਦੀ ਸੈਕਸ ਦੀ ਸੈਕਸ ਇੱਕ ਅਜਿਹੀ ਜ਼ਬਰਦਸਤ ਤਾਕਤ ਹੈ ਇੱਕ ਬੜੀ ਨੰਬਰ 1 ਖਤਰਨਾਕ ਬਿਮਾਰੀ ਹੈ ਜਿਸ ਕਰਕੇ ਅਸੀਂ ਆਪਣੀ ਉਮਰ ਨੂੰ ਭੁੱਲ ਜਾਂਦੇ ਹਾਂ 70 ਸਾਲ ਦਾ ਬਜ਼ੁਰਗ ਹੁੰਦਾ ਆਪਣੇ ਪ੍ਰੋਫੈਸ਼ਨ ਨੂੰ ਵੀ ਭੁੱਲ ਜਾਂਦੇ ਹਾਂ ਰੁਤਬੇ ਨੂੰ ਕੀ ਕਰਦੇ ਹਾਂ ਕਿ ਉਪਰੋਂ ਭਲੇ ਮਾਨਸ ਦਾਦਾ ਜੀ ਨਾਨਾ ਜੀ ਬਾਪੂ ਜੀ ਪੰਡਿਤ ਜੀ ਭਾਈ ਜੀ ਮੌਲਵਾ ਜੀ ਪ੍ਰੋਫੈਸਰ ਡਾਕਟਰ ਪਰ ਜਦੋਂ ਮੌਕਾ ਮਿਲੇ ਸਭ ਕੁਝ ਭੁੱਲ ਕੇ 10 ਸਾਲ ਦੇ ਬੱਚੇ ਨਾਲ ਵੀ ਸੈਕਸ ਕਰ ਲੈਂਦੇ ਹਾਂ ਪਾਪ ਕਰ ਲੈਂਦੇ ਹਾਂ ਇੱਥੋਂ ਤੱਕ ਕਿ ਮੈਂ ਪਾਕਿਸਤਾਨ ਦੇ ਵਿੱਚ ਪੜਿਆ ਸੀਗਾ ਕਿ ਜ਼ਮੀਨ ਦੇ ਵਿੱਚੋਂ ਜਿਹੜੀਆਂ ਯੰਗ ਡੈੱਡ ਬੋਡੀਜ਼ ਨੇ ਕੱਢ ਕੇ ਉਹਦੇ ਨਾਲ ਵੀ ਇੱਕ ਬੰਦਾ ਸੈਕਸ ਕਰਦਾ ਫੜਿਆ ਗਿਆ ਸੀ ਫਿਰ ਜਦੋਂ ਅਸੀਂ ਫੜੇ ਜਾਂਦੇ ਹਾਂ ਕਿਸੇ ਨਾ ਕਿਸੇ ਦਿਨ ਤਾਂ ਫੜੇ ਹੀ ਜਾਵਾਂਗੇ ਨਾ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਇਹ ਵੀ ਪਰਮਾਤਮਾ ਦਾ ਸੂਲ ਹੈ ਕਿ ਜਦੋਂ ਅਸੀਂ ਵਾਰ ਵਾਰ ਕਰਦੇ ਹਾਂ ਤੇ ਚੋਰੀ ਕਰੀ ਚਲੋ ਇੱਕ ਦਿਨ 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਸੋ ਜਦੋਂ ਅਸੀਂ ਫੜੇ ਜਾਂਦੇ ਹਾਂ ਤੇ ਫਿਰ ਪੁਲਿਸ ਸਾਡਾ ਕਾਲਾ ਮੂੰਹ ਕਰਕੇ ਛਿੱਤਰ ਪਰੇਡ ਕਰਦੀ ਹੈ ਘੋਟਣੇ ਲਾਉਂਦੀ ਹੈ ਪੁੱਠਾ ਲਮਕਾਉਂਦੀ ਹੈ ਪਟੇ ਮਾਰਦੀ ਹੈ ਫਿਰ ਅਸੀਂ ਚੀਕਾਂ ਮਾਰਦੇ ਹਾਂ ਇਹ ਗੰਦਗੀ ਜਿਹੜੀ ਸਾਡੇ ਅੰਦਰ ਹੈ ਨਾ ਗੰਦੀ ਲਾਹਨਤ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਇਹਦਾ ਬਚਿਆ ਕਿਵੇਂ ਜਾਵਾਂਗੇ ਕਾਮ ਤੋਂ ਕਿ ਅਸੀਂ ਜਦੋਂ ਇਕੱਲੇ ਬੈਠਦੇ ਹਾਂ ਨਾ ਤਾਂ ਕੋਈ ਚੰਗੀਆਂ ਕਿਤਾਬਾਂ ਪੜ੍ਹੀਏ ਚੰਗੇ ਲੋਕਾਂ ਦੀ ਕੰਪਨੀ ਕਰੀਏ ਕੋਈ ਪੂਜਾ ਪਾਠ ਚ ਲੱਗ ਜਾਈਏ ਕੋਈ ਜੇ ਟੀਵੀ ਤੇ ਚੰਗੇ ਸ਼ੋਅ ਦੇਖੀਏ ਜਦੋਂ ਅਸੀਂ ਦੇਖਦੇ ਹੀ ਪੁੱਠੇ ਸਿੱਧੇ ਸ਼ੋਅ ਆ ਤੇ ਉਦੋਂ ਇਕੱਲੇ ਬੈਠੇ ਹੁੰਦੇ ਫਿਰ ਸਾਡਾ ਮਨ ਤਾਂ ਵਿਚਲਦਾ ਹੀ ਹੈ ਇਹੀ ਤਾਂ ਪਾਵਰ ਹੈ ਉਹਦੀ ਇਹੀ ਤਾਂ ਨੈਗੇਟਿਵ ਪਾਵਰ ਹੈ ਸੋ ਇਸ ਨੈਗੇਟਿਵ ਪਾਵਰ ਤੋਂ ਬਚਣ ਦੇ ਲਈ ਸਾਨੂੰ ਚਾਹੀਦਾ ਕਿ ਆਪਣੀ ਕੰਪਨੀ ਵਧੀਆ ਰੱਖੀਏ ਚਾਹੇ ਉਹ ਟੀਵੀ ਦੀ ਹੈ ਚਾਹੇ ਉਹ ਫੇਸਬੁੱਕ ਦੀ ਹੈ ਚਾਹੇ ਉਹ ਟਵਿੱਟਰ ਦੀ ਹੈ ਅੱਜ ਕੱਲ੍ਹ ਤੇ ਚਾਹੇ ਉਹ ਲੋਕਾਂ ਦੀ ਹੈ ਦੂਜੀ ਗੱਲ ਸਾਡੇ ਚ ਔਗਣ ਹੈ ਕ੍ਰੋਧ ਗੁੱਸਾ ਆਈ ਵੈ ਗੁੱਸਾ ਤਾਂ ਪਹਿਲਾਂ ਕਹਿੰਦਾ ਮਾੜੇ ਬੰਦੇ ਦੇ ਨਿਕਲਦਾ ਜਿਹੜਾ ਤਾਕਤ ਵਾਲਾ ਉਹਦੇ ਉੱਤੇ ਕਦੇ ਗੁੱਸਾ ਨਹੀਂ ਕੱਢਦੇ ਦਾਰਾ ਪਹਿਲਵਾਨ ਨੂੰ ਜੇ ਉਹ ਕੁਛ ਕਹਿ ਦੇ ਤੇ ਉਹਦੇ ਘਰ ਕਰਦੇ ਹਾਂ ਕਿ ਅਸੀਂ ਮੁੱਕਾ ਮਾਰਾਂਗੇ ਉਹਨੇ ਸਾਡੇ ਹੱਥ ਜਿਹੇ ਫੜ ਕੇ ਚੱਕ ਕੇ ਉਹ ਮਾਰਨਾ ਪੜਕਾ ਕੇ ਗੁੱਸਾ ਹਮੇਸ਼ਾ ਆਉਂਦਾ ਤੇ ਕੱਢਦੇ ਅਸੀਂ ਗੁੱਸਾ ਬਰਾਬਰ ਵਾਲੇ ਤੇ ਹਾਂ ਜਾਂ ਆਪਣੇ ਤੋਂ ਮਾੜੇ ਤੇ ਹਾਂ ਦੇਖ ਲਓ ਸਾਡੇ ਦਿਮਾਗ 'ਚ ਹੁੰਦਾ ਵੀ ਜੇ ਕਿਸੇ ਨੇ ਕੁਛ ਕਹਿਤਾ ਨਾ ਆਪਾਂ ਕਿਹੜਾ ਘੱਟ ਆ ਮੇਰੇ ਕਿਹੜਾ ਚੂੜੀਆਂ ਪਾਈਆਂ ਉਹਨੇ ਸਵਾ ਸੇਰ ਪਾਈ ਆ ਮੈਂ ਸਵਾ ਸੇਰ ਭਾਜੀ ਪਾਈ ਆ ਮੈਨੂੰ ਮਾੜਾ ਕੀਤਾ ਮੈਂ ਸਵਾ ਸੇਰ ਕਰਕੇ ਉਹਨੂੰ ਜੇ ਉਹਨੂੰ ਕੀਤਾ ਮੈਂ ਤਾਂ ਦੁੱਗਣਾ ਕਰਨਾ ਨੁਕਸਾਨ ਇਹ ਜਿਹੜਾ ਗੁੱਸਾ ਹੈ ਨਾ ਸਾਡੇ ਵਿੱਚ ਇਹਦੇ ਜਿਹੜਾ ਭੂਤ ਸਵਾਰ ਹੁੰਦਾ ਨਾ ਇਹ ਤੋਂ ਵੀ ਬਚਣਾ ਚਾਹੀਦਾ ਕਿਉਂਕਿ ਜਿਹੜਾ ਗੁੱਸਾ ਹੈ ਨਾ ਇਹ ਸਾਨੂੰ ਦੇਖੋ ਗੁੱਸਾ ਕੀ ਹੈ ਦਾਰੂ ਪੀ ਲਈ ਫਰਕ ਕਰੋ ਪਾਰਟੀ 'ਚ ਬੈਠੇ ਹਾਂ ਕੋਈ ਮਾੜਾ ਮੋਟਾ ਝਾਕਿਆ ਹਾਲਾਂਕਿ ਜਾਣਦੇ ਨਹੀਂ ਕਰਦੇ ਨਹੀਂ ਉਹ ਕੋਈ ਸਮਾਈਲ ਜੀ ਮਾਰੀ ਅਸੀਂ ਗਾਲ ਕੱਢਤੀ ਗੱਲ ਨੇ ਧੌਣ ਫੜ ਲਈ ਅਸੀਂ ਉਧਰੋਂ ਗਾਲਾਂ ਕੱਢਦੀਆਂ ਇਹਨੇ 911 ਕਰਕੇ ਪੁਲਿਸ ਬੁਲਾ ਲਈ ਤੁਸੀਂ ਉਹਦੇ ਪਲੇਟ ਚੱਕ ਕੇ ਮਾਰੀ ਉਹਦੇ ਖੂਨ ਲੱਗ ਗਿਆ ਉਹਦਾ ਗਿਆ ਹਸਪਤਾਲ 'ਚ ਤੁਸੀਂ ਗਏ ਪੁਲਿਸ ਸਟੇਸ਼ਨ ਜਾਣ ਪਛਾਣ ਤੁਹਾਡੀ ਕੋਈ ਨਹੀਂ ਗੁੱਸੇ ਨੇ ਕਰਤਾ ਕੰਮ ਕਰਤਾ ਗੁੱਸਾ ਆ ਗਿਆ ਗੋਲੀ ਚੱਕ ਕੇ ਮਾਰ ਦਿਆ, ਨਾ ਜਾਨ ਹੁੰਦੀ ਹੈ ਨਾ ਪਹਿਚਾਣ ਹੁੰਦੀ ਹੈ, ਤੁਸੀਂ ਸਾਰੀ ਜ਼ਿੰਦਗੀ ਮਾਂ ਬਾਪ ਨੂੰ ਵੀ ਖਰਾਬ ਕਰ ਦਿਓ, ਆਪ ਵੀ ਜੇਲ੍ਹ ਚ ਰੁਲਦੇ ਹੋ, ਉਹਦੀ ਵਿਚਾਰਦੀ ਉਹਦੇ ਜਦੋਂ ਡੈਥ ਹੋ ਜਾਂਦੀ ਉਹਦੇ ਵੀ ਨਿਆਣੇ ਰੁਲ ਜਾਂਦੇ ਨੇ। ਇਹ ਗੁੱਸੇ ਦਾ, ਗੁੱਸੇ ਚ ਕੀ ਹੈ, ਰਾਵਣ ਨੇ ਸਾਰੀ ਲੰਕਾ ਨਹੀਂ ਤਬਾਹ ਕੀਤੀ ਸੀਗੀ, ਇਹ ਗੁੱਸੇ ਦੇ ਤਾਂ ਕਾਰਨ ਹੀ ਨੇ। ਉਹ ਰਾਵਣ ਰੂਮ ਆਪਾਂ ਕਹਿੰਦੇ ਹਾਂ ਪੁਰਾਣੇ ਗੱਲ, ਅੱਜ ਦੀ ਜ਼ਿੰਦਗੀ ਸੋਚ ਕੇ ਦੇਖ ਲਓ, ਜਨਾਨੀ ਨੇ ਰੋਟੀ ਚ ਕਦੇ ਠੰਡੀ ਦੇ ਦਿੱਤੀ ਤਾਂ ਜ਼ਿਆਦਾ ਰਾੜੀ ਨਹੀਂ ਹੈ, ਜਾਂ ਦਾਲ ਚ ਨੂਣ ਘੱਟ ਪੈ ਗਿਆ ਚੱਕ ਕੇ ਪਲੇਟ ਮਾਰਦੇ ਆ, ਵੀ ਮੈਂ ਤਾਂ ਥੱਕਿਆ ਨਾ ਤੂੰ ਲਾ, ਉਹ ਪਲੇਟ ਮਾਰਦਾ ਹਲੇ ਸਿਰ ਤੇ ਵੱਜਦੀ ਹੈ, ਫੇਰ ਦੇਖ ਲਓ ਕੀ ਰਿਜ਼ਲਟ ਹੁੰਦਾ। ਸੋ ਗੁੱਸੇ ਨੂੰ ਜਦੋਂ ਅਸੀਂ ਆਪਣੇ ਆਪ ਮਹਿਸੂਸ ਕਰਦੇ ਹਾਂ ਵੀ ਆਹ ਮੈਂ ਜੇ ਥੋੜਾ ਜਿਹਾ ਇੱਕ ਮਿੰਟ ਟਾਈਮ ਟਪਾ ਲਾਂਗਾ, ਤੇ ਕੱਲ ਸਰਜਾ ਨਹੀਂ ਸੀਗੀ, ਕੋਸ਼ਿਸ਼ ਕਰਿਆ ਕਰੋ ਜਦੋਂ ਗੁੱਸਾ ਆਵੇ ਨਾ ਥੋੜਾ ਜਿਹਾ ਦੰਦ ਜੀਵ ਨੂੰ ਦੰਦਾਂ ਥੱਲੇ ਲੈ ਲਿਆ ਕਰੋ ਤੇ ਉਹਦਾ ਫਾਇਦਾ ਰਹੂਗਾ। ਜਦੋਂ ਐਕਸ਼ਨ ਦਾ ਰਾਈਟ ਵੇ ਰਿਐਕਸ਼ਨ ਕਰਦੇ ਆ ਨਾ ਤਾਂ ਉਹਦਾ ਹਮੇਸ਼ਾ ਨੁਕਸਾਨ ਰਹਿੰਦਾ। ਅਗਲੀ ਗੱਲ ਹੈ ਸਾਡੇ ਚ ਜਿਹੜੀ ਹੋਰ ਕੀ ਗੱਲ ਹੈ, ਸਾਡੇ ਚ ਲੋਭ ਮੋਹ ਹੰਕਾਰ ਹੈ। ਲੋਭ ਕੀ ਹੈ, ਹਰ ਵਕਤ ਸੈਟਿਸਫੈਕਸ਼ਨ ਹੈ ਹੀ ਨਹੀਂ, ਨੀਵੇਂ ਦੇਖਣਾ ਹੀ ਨਹੀਂ। ਜੇ ਅਸੀਂ ਇਹ ਨਹੀਂ ਸੋਚਦੇ ਵੀ ਜਦੋਂ ਅਸੀਂ ਕੈਨੇਡਾ ਚ ਆਏ ਸੀਗੇ $20 ਲੈ ਕੇ ਆਏ ਸੀ, ਸਾਡੇ ਟਾਈਮ ਤੇ ਹੁਣ ਤਾਂ ਜ਼ਿਆਦਾ ਲਿਆਉਂਦੇ ਹੋਣਗੇ, ਵੀ ਅੱਜ $20 ਨਹੀਂ ਸਾਡੇ ਕੋਲ ਬੈਂਕ ਚ $20,000 ਪਏ ਆ, ਅੱਜ ਮਕਾਨ ਵੀ ਹੈਗਾ ਸਾਡੇ ਕੋਲ, ਅੱਜ ਕਾਰ ਵੀ ਹੈਗੀ ਸਾਡੇ ਕੋਲ, ਪਰ ਅਸੀਂ ਰੱਬ ਦਾ ਸ਼ੁਕਰ ਨਹੀਂ ਕਰਦੇ, ਥੈਂਕਸ ਨਹੀਂ ਕਰਦੇ, ਸਾਡੇ ਚ ਕੰਟੈਂਟਮੈਂਟ ਨਹੀਂ, ਸਗੋਂ ਕਹਿੰਦੇ ਆ ਉਹ ਤਾਂ ਯਾਰ ਮੇਰੇ ਫੁੱਫੜ ਨੇ ਤਾਂ ਵੱਡਾ ਮਕਾਨ ਲੈ ਲਿਆ, ਮੇਰੇ ਨਾਲ ਹੀ ਆਇਆ ਸੀ, ਉਹਨੇ ਤਾਂ ਮਹਿੰਗੀ ਕਾਰ ਲੈ ਲਈ। ਲਾਲਚ ਲਾਲਚ ਲਾਲਚ, ਉਹ ਲਾਲਚ ਦੇ ਕਰਕੇ ਜਿਹੜਾ ਮੋਹ ਹੈ ਨਾ ਸਾਡਾ, ਜਿਹੜਾ ਸੋਰੀ ਲੋਭ ਹੈ, ਲਾਲਚ ਹੈ ਨਾ, ਉਹਦੇ ਕਰਕੇ ਕਿੰਨਾ ਕੁ ਕਰ ਲਓਗੇ, ਅਖੀਰ ਚ ਤਾਂ ਜਾਣਾ ਖਾਲੀ ਹੱਥ ਹੀ ਪਿਆ। ਸਿਕੰਦਰ ਨੇ ਦੁਨੀਆਂ ਦਾ ਜੱਫਾ ਮਾਰਿਆ ਸੀਗਾ, ਅਖੀਰ ਚ ਰੋਂਦਾ ਆਪਣੀ ਡੈਡ ਬਾਡੀ ਚੋਂ ਨੰਗੇ ਹੱਥ ਕਰਕੇ ਦਿਖਾਇਆ ਕਿ ਜੇ ਮੈਂ ਕੁਛ ਨਹੀਂ ਲਗਿਆ ਤੇ ਤੁਸੀਂ ਕੀ ਲਿਜਾਓਗੇ। ਸੋ ਅਜਿਹੀ ਕੋਸ਼ਿਸ਼ ਕਰੀਏ ਕਿ ਜ਼ਿਆਦਾ ਲਾਲਚ ਨਹੀਂ ਕਰਨਾ ਚਾਹੀਦਾ, ਕੰਪਨੀ ਦਾ ਅਸਰ ਹੁੰਦਾ ਹੀ ਹੈ, ਹਮੇਸ਼ਾ ਚੰਗੀ ਕੰਪਨੀ ਰੱਖੋ। ਜਦੋਂ ਕੰਪਨੀ ਮਾੜੀ ਹੁੰਦੀ ਹੈ ਵੀ ਮੈਂ ਤਾਂ ਜੀ ਆ ਹੁਣ 3000 ਸਕੇਅਰ ਫੁੱਟ ਦਾ ਘਰ ਹੈ, ਹੁਣ ਮੈਂ 5 ਦਾ ਲੈਣਾ, ਉਹਨੇ ਅੱਗੇ 8 ਦਾ ਲੈਣਾ, ਫਿਰ ਮੈਂ ਉਹ ਲੈਣਾ, ਲਈ ਚੱਲੋ, ਅਖੀਰ ਜਦੋਂ ਜਾਓਗੇ ਭਾਈ ਸਾਹਿਬ ਕੱਪੜੇ ਵੀ ਲਾ ਲੈਣੇ ਆ। ਜਾਂਦੀ ਵਾਰੀ ਡਰਾਉਣਾ ਬਣ ਗਿਆ, ਹੱਥ ਨਹੀਂ ਲਾਉਂਦੇ ਡਰਦੇ, ਜਿਨ੍ਹਾਂ ਲਈ ਤੂੰ ਪਾਪ ਕਮਾਉਂਦਾ ਕਿੱਥੇ ਨੇ ਤੇਰੇ ਕਰਦੇ, ਕਰ ਕਰਕੇ ਠੱਗੀਆਂ ਬੇਈਮਾਨੀਆਂ ਲਾਲਚ ਕਰਕੇ ਅਸੀਂ ਵੱਡੇ ਵੱਡੇ ਮਕਾਨ ਕਰ ਲਏ, ਤੇ ਜਦੋਂ ਸਾਡੀ ਡੈਥ ਬਾਡੀ ਜਿੱਦਣ ਹੀ ਡੈਥ ਹੋ ਜਾਂਦੀ ਹੈ, ਜਿਹੜੀ ਜਨਾਨੀ ਤੁਹਾਡੇ ਸੇਮ ਬੈੱਡ ਤੇ ਪੈਂਦੀ ਸੀ, ਬੱਚੇ ਤੁਹਾਡੇ ਮੋਢਿਆਂ ਤੇ ਚੜ੍ਹਦੇ, ਉਹ ਕਹਿੰਦੇ ਨਾ ਨਾ ਭੂਤ ਹੈ ਭੂਤ ਹੈ ਭੂਤ ਹੈ, ਚੱਕ ਕੇ ਸ਼ਮਸ਼ਾਨ ਘਾਟ ਚ ਬੰਦੇ ਨੇ, ਉਸ ਵੇਲੇ ਭਾਈ ਸਾਹਿਬ ਦੇ ਜਰਾ ਥੱਪੜ ਜਾ ਮਾਰ ਕੇ ਉਠਾਓ, ਉਹ ਤੈਨੂੰ ਸੁਰਤ ਆਈ ਡੈਡ ਬਾਡੀ ਨੂੰ, ਜਿਨ੍ਹਾਂ ਲਈ ਤੂੰ ਹੇਰਾ ਫੇਰੀਆਂ ਠੱਗੀਆਂ ਠੋਰੀਆਂ ਦਿਨ ਰਾਤ ਪੈਸਿਆਂ ਦੇ ਮਗਰ ਭੱਜਿਆ ਫਿਰਦਾ ਸੀ, ਉਹ ਟਾਈਮ ਕੱਢ ਕੇ ਰੱਬ ਨੂੰ ਨਹੀਂ ਯਾਦ ਕੀਤਾ, ਦੇਖ ਲਾ ਤੇਰੇ ਜਿਨ੍ਹਾਂ ਪਿੱਛੇ ਤੂੰ ਕਹਿੰਦਾ ਸੀ ਬੱਚਿਆਂ ਵਾਸਤੇ ਵਧੀਆ ਵਧੀਆ ਘਰ ਪਾ ਕੇ ਦੇਣੇ ਆ, ਜਨਾਨੀ ਨੂੰ ਵਧੀਆ ਸਾੜੀਆਂ ਲੈ ਕੇ ਦੇਣੀਆਂ, ਕੋਈ ਤੈਨੂੰ ਹੱਥ ਨਹੀਂ ਲਾਉਂਦਾ, ਕਹਿੰਦੇ ਭੂਤ ਹੈ ਭੂਤ ਹੈ ਭੂਤ ਹੈ, ਉਹੀ ਬੰਦਾ ਭੂਤ ਬਣ ਗਿਆ। ਫਿਰ ਮੋਹ ਹੈ, ਹੰਕਾਰ ਵੀ ਹੈ। ਮੋਹ ਕੀ ਹੈ ਕਿ ਅਸੀਂ ਆਪਣੇ ਔਲਾਦ ਦੇ ਲਈ ਆ ਵੀ ਮੇਰਾ ਮੁੰਡਾ ਆ, ਮੇਰੀ ਕੁੜੀ ਆ, ਮੇਰੀ ਦੋਹਤੀ ਆ, ਮੇਰੀ ਪੋਤੀ ਆ, ਮੇਰੀ ਚਾਚੀ ਆ, ਮੇਰਾ ਬਾਪ ਹੈ, ਉਹਦੇ ਲਈ ਅਸੀਂ ਦਿਨ ਰਾਤ ਮੋਹ ਦੇ ਵਿੱਚ ਆ ਕੇ ਫਸੇ ਰਹਿੰਦੇ ਹਾਂ। ਜੇ ਗਵਾਂਢੀਆਂ ਦਾ ਮੁੰਡਾ ਬਿਮਾਰ ਹੋ ਜਾਵੇ ਸਾਡੀ ਸਿਹਤ ਤੇ ਕੋਈ ਅਸਰ ਨਹੀਂ, ਵਧੀਆ ਨੀਂਦ ਆਉਂਦੀ ਹੈ, ਪਰ ਜੇ ਸਾਡਾ ਟੋਮੀ ਕੁੱਤੇ ਨੂੰ ਖਾਂਸੀ ਹੋ ਜਾਵੇ ਨਾ, ਅਸੀਂ ਫਟਾਫਟ ਵੈਟਰਨਰੀ ਡਾਕਟਰ ਕੋਲ ਭੱਜੇ ਜਾਂਦੇ ਹਾਂ, ਮੋਹ ਹੈ ਇਹ ਸਾਡਾ। ਆਪਣੇ ਬੱਚੇ ਦਾ ਸਿਰ ਦਰਦ ਹੋ ਜਾਵੇ ਅਸੀਂ ਫਟਾਫਟ 911 ਕਰਕੇ ਹਾਸਪਿਟਲ 'ਚ ਲੈ ਜਾਂਦੇ ਹਾਂ ਵੀ ਕਿਤੇ ਕੋਈ ਖਰਾਬੀ ਨਾ ਹੋ ਜਾਵੇ। ਗਵਾਂਢੀਆਂ ਦੇ ਘਰੇ ਡੈਡ ਬਾਡੀ ਵੀ ਪਈ ਹੋਵੇ, ਸਾਡੀ ਨੀਂਦ ਫਸਟ ਕਲਾਸ ਘਰਾੜੇ ਵੱਜਦੇ ਨੇ, ਇਹ ਸਾਡਾ ਮੋਹ ਹੀ ਹੈ। ਸੋ ਇਸ ਕਰਕੇ ਕੋਸ਼ਿਸ਼ ਕਰੀਏ ਕਿ ਅਸੀਂ ਆਪਣਾ ਜਿਹੜਾ ਮੋਹ ਹੈ ਨਾ ਉਹਨੂੰ ਵੀ ਘਟਾਈਏ। ਹੰਕਾਰ, ਹੰਕਾਰ ਕਾਹਦਾ, ਪਦਵੀ ਦਾ ਹੰਕਾਰ ਹੈ, ਐਜੂਕੇਸ਼ਨ ਦਾ ਹੰਕਾਰ ਹੈ, ਪੈਸੇ ਦਾ ਹੰਕਾਰ ਹੈ, ਹੰਕਾਰ ਹੀ ਹੰਕਾਰ ਹੈ। ਕੋਈ ਬੰਦਾ ਕਹਿੰਦਾ ਮੈਂ ਤਾਂ ਡਾਕਟਰ ਬਣ ਗਿਆ ਜੀ, ਕੋਈ ਬੰਦਾ ਕਹਿੰਦਾ ਮੈਂ ਤਾਂ MLA ਬਣ ਗਿਆ ਜੀ, ਕੋਈ ਕਹਿੰਦਾ ਮੈਂ ਮਿਨਿਸਟਰ ਬਣ ਗਿਆ, ਉਹ ਤਾਂ ਬਣਿਆ ਹੀ ਬਣਿਆ, ਉਹਦੀ ਘਰ ਵਾਲੀ ਉਦੋਂ ਆਕੜੀ ਰਹਿੰਦੀ ਹੈ। ਉਹ ਹੰਕਾਰ ਕਾਹਦੇ ਲਈ ਕਰਦੇ ਹੋ, ਸੇਵਾ ਕਰਨ ਦਾ ਮੌਕਾ ਮਿਲਿਆ ਉਹਦਾ ਫਾਇਦਾ ਉਠਾ ਲਓ, ਕਿਉਂਕਿ ਜਿਹੜੀਆਂ ਪਾਵਰਾਂ ਨੇ, ਜਿਹੜੇ ਪੈਸੇ ਨੇ, ਜਿਹੜੀ ਕੋਈ ਹੋਰ ਤਾਕਤ ਹੈ, ਇਹ ਹਮੇਸ਼ਾ ਨਹੀਂ ਰਹਿਣੀ। ਜਦੋਂ ਲੈਣੀ ਹੈ ਕੁਛ ਸਮੇਂ ਲਈ ਹੁੰਦੀ ਹੈ, ਫਿਰ ਤੁਹਾਨੂੰ ਕਿਸੇ ਨੇ ਨਹੀਂ ਪੁੱਛਣਾ, ਫਿਰ ਕਿਸੇ ਨੇ ਰਿਸਪੈਕਟ ਨਹੀਂ ਕਰਨੀ, ਫਿਰ ਬੇਸ਼ੱਕ ਦੱਸੀ ਚਲੋ ਉਹ ਭਾਈ ਸਾਹਿਬ ਸਤਿ ਸ੍ਰੀ ਅਕਾਲ ਮੈਂ ਤਾਂ 20 ਸਾਲ ਤੋਂ MPC ਵਾਲਾ, ਕਹਿੰਦਾ ਹੋਏਗਾ, ਜਦੋਂ ਸੀਗਾ ਉਦੋਂ ਤਾਂ ਤੂੰ ਬੁਲਾਇਆ ਨਹੀਂ, ਹੁਣ ਤੂੰ ਸਤਿ ਸ੍ਰੀ ਅਕਾਲ ਕਰਦਾ ਫਿਰਦਾ, ਉਹਦਾ ਕੋਈ ਫਾਇਦਾ ਨਹੀਂ। ਸੋ ਇਸ ਕਰਕੇ ਲੋਭ ਮੋਹ ਹੰਕਾਰ ਸਾਡੇ ਚੌਗਰ ਨੇ, ਇਹਨੂੰ ਵੀ ਛੱਡਣਾ ਚਾਹੀਦਾ। ਫਿਰ ਸਾਡੀ ਬੋਲਬਾਣੀ ਹੈ, ਬੋਲਬਾਣੀ ਕਿ ਸਾਨੂੰ ਬੋਲਣ ਦਾ ਪਤਾ ਹੀ ਨਹੀਂ, ਮੈਂ ਸੋ ਜ਼ਿੰਦਗੀ ਦਾ ਤਿਆਰ, ਉਮਰ ਦਾ ਵੀ ਲਿਹਾਜ਼ ਨਹੀਂ, ਤੁਹਾਡੇ ਕੋਲੋਂ ਅਗਲਾ 20 ਸਾਲ ਵੱਡਾ ਹੁੰਦਾ, 10 ਸਾਲ ਵੱਡਾ ਹੁੰਦਾ, ਤੁਸੀਂ ਭਾਜੀ ਕਹਿ ਦਿਓ, ਅੰਕਲ ਜੀ ਕਹਿ ਦਿਓ, ਉਹਨੂੰ ਤੂੰ ਕਹਿ ਕੇ ਬੁਲਾਉਂਦੇ ਹਾਂ ਅਸੀਂ। ਰਵੀ ਕਹਿ ਕੇ ਬੁਲਾਉਂਦੇ ਆ, ਉਹ ਤੁਹਾਨੂੰ ਭਾਈ ਜੀ ਭਾ ਜੀ ਕਹਿੰਦਾ, ਹਾਂਜੀ ਹਾਂਜੀ ਜੀ ਜੀ ਬੇਟਾ ਜੀ ਬੇਟਾ ਜੀ ਕਹਿੰਦਾ, ਤੁਸੀਂ ਤੂੰ ਕਹਿ ਕੇ ਬੁਲਾਉਂਦੇ ਹੋ, ਉਹਦੇ ਰੁਤਬੇ ਦਾ ਵੀ ਖਿਆਲ ਨਹੀਂ ਕਰਦੇ, ਅੰਦਰੋਂ ਜੈਲਸੀ ਹੁੰਦੀ ਹੈ ਵੀ ਮੈਂ ਕਿਉਂ ਉਹਦਾ ਰੁਤਬਾ। ਕਹਿੰਦਾ ਜੇ ਕੋਈ ਬੰਦੇ ਕੋਲ ਚਾਰ ਜਮਾਤਾਂ ਹੈ, ਕੋਈ ਬੰਦਾ ਡਾਕਟਰ ਹੈ, ਕੋਈ ਬੰਦਾ ਪ੍ਰੋਫੈਸਰ ਹੈ, ਕੋਈ ਬੰਦਾ ਇੰਜੀਨੀਅਰ ਹੈ, ਕੋਈ ਬੰਦਾ MLA ਹੈ, ਕੋਈ ਬੰਦਾ ਮਿਨਿਸਟਰ ਹੈ, ਜੇ ਤੁਸੀਂ ਟੁੱਟਾ ਤੁਹਾਡਾ ਮੂੰਹ, ਆਪਣਾ ਮੂੰਹ ਤਾਂ ਨਹੀਂ ਟੁੱਟਦਾ, ਜੇ ਉਹਨੂੰ ਤੁਸੀਂ ਰਿਸਪੈਕਟ ਦੇ ਤਰੀਕੇ ਨਾਲ ਕਹਿੰਦੇ, ਕੋਈ ਪ੍ਰੋਗਰਾਮ ਕਰਦਾ ਟੀਵੀ ਦਾ, ਥੋੜੀ ਰਿਸਪੈਕਟ ਦੇ ਨਾਲ ਬੁਲਾਓ। ਤੇ ਜਦੋਂ ਅਸੀਂ ਰਿਸਪੈਕਟ ਸਾਡਾ ਕੀ, ਅਸੀਂ ਰਿਸਪੈਕਟ ਤੂੰ 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 ਤੂੰ, ਇਹ ਪਤਾ ਨਹੀਂ ਕਿਹੜੀ ਲੈਂਗੁਏਜ ਹੈ। ਮੈਨੂੰ ਗੱਲ ਯਾਦ ਹੈ ਕਿ ਜਿਮ ਦੇ ਵਿੱਚ, ਸੱਚੀ ਗੱਲ ਸੁਣ ਦੱਸਦਾ, ਸਾਡੀ ਜਿਮ ਦੇ ਵਿੱਚ ਅਸੀਂ ਚਿੰਗੂਜ਼ੀ ਵੈਲਨੈਸ ਸੈਂਟਰ ਤੋਂ, ਮੈਂ ਤਕਰੀਬਨ 25 ਸਾਲਾਂ ਤੋਂ ਜਾਂਦਾ, ਸੋਰੀ ਨਾ 20-25 ਸਾਲਾਂ ਤੋਂ ਝੂਠ ਹੋ ਗਿਆ, ਤਕਰੀਬਨ 22 ਸਾਲਾਂ ਤੋਂ ਜਾਂਦੇ ਹਾਂ। ਉੱਥੇ ਜਦੋਂ ਸੋਨਾ 'ਚ ਬੈਠੇ ਸੀਗੇ, ਮੈਂ ਸ਼ਾਇਦ ਅੱਗੇ ਵੀ ਗੱਲ ਸੁਣਾਈ ਹੈ, ਅਤੇ ਸੋਨਾ ਵਿੱਚ ਹਨੇਰਾ ਹੁੰਦਾ, ਉੱਥੇ ਆਪਣੇ 4-5 ਪੰਜਾਬੀ ਮੁੰਡੇ, ਲਾ ਲਓ ਕੋਈ 30 ਤੋਂ ਲੈ ਕੇ 40-45 ਸਾਲ ਦੇ ਹੋਣਗੇ, ਬੈਠੇ ਗੱਲਾਂ ਬਾਤਾਂ ਟਰੱਕ ਦੀਆਂ ਕਰ ਰਹੇ ਸੀ, ਟਰੱਕ ਡਰਾਈਵਰ ਸੀਗੇ, ਅਤੇ ਮੈਂ ਜਾ ਕੇ ਚੁੱਪ ਕਰਕੇ ਪਿੱਛੇ ਪੈ ਗਿਆ। ਸੱਚੀ ਗੱਲ ਸੁਣ, ਫਿਰ ਮੈਂ ਕਹਿੰਦਾ ਦੱਸਣ ਲੱਗਿਆ, ਤਾਂ ਉਹਨਾਂ 'ਚ ਇੱਕ ਮੁੰਡਾ ਕਹਿੰਦਾ, ਕਹਿੰਦਾ ਯਾਰ ਇਹ ਤਾਂ ਪੁਰਸ਼ਗੀ ਹੈ, ਐਵੇਂ ਆਪਾਂ ਗਾਲਾਂ ਜਿਹੀਆਂ ਕੱਢੀਆਂ ਨੇ। ਉਹ ਕਹਿੰਦਾ ਪੁਰਸ਼ਗੀ ਥੋੜ੍ਹਾ, ਇਹਦਾ ਪੰਜਾਬੀ ਹੈ ਆਪਣਾ। ਉਹਨੇ ਪੁੱਛਿਆ ਭਾਅ ਜੀ ਤੁਸੀਂ ਮੈਨੂੰ ਕਹਿੰਦੇ ਪੰਜਾਬੀ ਹੋ, ਮੈਂ ਕਿਹਾ ਹਾਂਜੀ ਪੰਜਾਬੀ ਹਾਂ। ਕਹਿੰਦੇ ਫਿਰ ਤੁਸੀਂ ਚੁੱਪ ਕਰਕੇ ਪੈ ਗਏ ਅਤੇ ਤੁਸੀਂ ਬੋਲਦੇ ਹੀ ਨਹੀਂ ਵਿੱਚ। ਮੈਂ ਕਿਹਾ ਯਾਰ ਬੋਲਾਂ ਕੀ, ਤੁਸੀਂ ਜਿੰਨੀਆਂ ਵੀ ਗੱਲਾਂ ਕਰਦੇ ਹੋ ਗਲਤ ਨੇ, ਮੈਂ ਹੁਣ ਤੁਹਾਡੇ 'ਚ ਕਿਵੇਂ ਪਾਰਟੀ ਨਾਲ। ਕਹਿੰਦਾ ਗਲਤ ਹੈ, ਗਲਤ ਕਿਵੇਂ ਹੈ? ਮੈਂ ਕਿਹਾ ਸੋਚ ਕੇ ਦੇਖੋ, ਜਿਹੜੀ ਗੱਲ ਨਾਲ ਤੁਸੀਂ ਕਹਿੰਦੇ ਉਹ ਭੈਣ ਦੀ, ਉਹ ਮਾਂ ਦੀ, ਉਹ ਭੈਣ ਦੀ, ਉਹ ਮਾਂ ਦੀ ਐਂ ਕਰਦੇ ਹੋ, ਉਹ ਜਿਹੜੀ ਤੁਸੀਂ ਮਾਂ ਭੈਣ ਦੀ ਕਹਿੰਦੇ ਸੱਚੀਓ ਕਰਦੇ ਹੋ? ਕਹਿੰਦਾ ਜੀ ਤੁਸੀਂ ਤਾਂ ਹੋਰ ਹੀ ਪਾਸੇ ਲੈ ਲਈ। ਮੈਂ ਕਿਹਾ ਸੋਚੋ ਗੱਲ ਕਹਿਣ ਤੋਂ ਪਹਿਲਾਂ। ਤੁਸੀਂ ਯਕੀਨ ਕਰੋ, 4-5 ਦਿਨਾਂ ਬਾਅਦ ਉਹਨੇ ਇੱਕ ਬੰਦੇ ਦੀ ਮੈਨੂੰ ਵਾਈ ਮਿਲੀ, ਉਹ ਮੇਰੇ ਕੋਲ, ਮੈਂ ਸਾਈਕਲ 'ਚ ਆਉਂਦਾ ਸੀ, ਕਹਿੰਦੀ ਅੰਕਲ ਜੀ ਕਿਸੇ ਨਾਲ ਗੱਲ ਕਰੀ। ਮੈਂ ਕਹਿੰਦੇ ਸਾਡਾ ਬੰਦਾ ਤਾਂ ਸੁਧਾਰਤਾ। ਮੈਂ ਕਿਹਾ ਕੌਣ ਭੈਣ ਜੀ, ਮੈਨੂੰ ਤਾਂ ਪਤਾ ਨਹੀਂ। ਕਹਿੰਦੇ ਉਹ ਸੋਨਾ ਦੇ ਵਿੱਚ, ਕਹਿੰਦੇ ਹੁਣ ਉਹ ਜਦੋਂ ਗੱਲ ਗੱਲ 'ਚ ਗਾਲ ਕੱਢਦੇ ਨਾ ਭੈਣ ਦੀ ਮਾਂ ਦੀ, ਉਹਦੀ ਕਹਿੰਦੇ ਉਹ ਅੰਕਲ ਕਹਿੰਦੇ ਸੀ, ਇਹਦਾ ਮਤਲਬ ਤਾਂ ਦੇਖ ਲਓ। ਸੋ ਕੰਪਨੀ ਦਾ ਬੜਾ ਅਸਰ ਹੈ, ਬੋਲ ਬਾਣੀ ਸੋਚ ਕੇ ਕਰੋ ਵੀ ਬੋਲਦੇ ਕੀ। ਅਸੀਂ ਕੁੜੀ ਨੂੰ ਵੀ ਨਹੀਂ ਪਤਾ ਲੱਗਦਾ ਆਪਣੀ ਕੁੜੀ ਨੂੰ ਕਿਹੋ ਜਿਹੀ ਗਾਲ ਕੱਢਦੇ ਗੱਲ। ਸੋ ਗਾਲਾਂ ਗੁਲਾਂ ਕੱਢਣ 'ਚ ਕੁਛ ਨਹੀਂ ਪਿਆ। ਸੋ ਇਸ ਕਰਕੇ ਇੱਕ ਚਤਰਾਈ, ਅਸੀਂ ਆਪਣੇ ਆਪ ਨੂੰ ਓਵਰ ਸਮਾਰਟ ਬੜਾ ਸਮਝਦੇ ਹਾਂ, ਦੂਜੇ ਦਾ ਸੋਚਦੇ ਹਾਂ ਵੀ ਫੁੱਦੂ ਹੀ ਹੈ, ਬੇਵਕੂਫੀ ਹੈ, ਮੂਰਖੀ ਹੈ। ਚਾਹੇ ਕੋਈ ਬਿਜ਼ਨਸਮੈਨ ਹੈ, ਉੱਥੇ ਤੁਸੀਂ ਹਲਵਾਈ ਦੀ ਦੁਕਾਨ ਤੇ ਚਲੇ ਜਾਓ, ਉਹਨੂੰ ਕਹੋ ਵੀ ਭਾਅ ਜੀ ਸਾਨੂੰ ਗਰਮ ਗਰਮ ਸਮੋਸੇ ਦੇ ਦਿਓ, ਉਹ ਦੇਖਦਾ ਹੁੰਦਾ ਤੁਸੀਂ ਘਰੇ ਸਮੋਸੇ ਲੈ ਕੇ ਆਏ, ਲੋਕਾਂ ਨੇ ਕਿਹਾ ਵੀ ਕਿੱਥੋਂ ਲਿਆਏ, ਬੜੇ ਵਧੀਆ ਨੇ, ਗਰਮ ਹੈ, ਕ੍ਰਿਸਪੀ ਨੇ ਤੇ ਬੜੇ ਵਧੀਆ ਗਰਮ ਹੈ, ਤੁਸੀਂ ਉਹਦੀ ਤਾਰੀਫ ਕਰ ਦਿਓ ਵੀ ਉਸ ਹਲਵਾਈ ਤੋਂ ਲਿਆਏ ਸੀਗੇ। ਹਫ਼ਤੇ ਕੁ ਬਾਅਦ ਤੁਸੀਂ ਫੇਰ ਚਲੇ ਗਏ ਕਿ ਅੰਕਲ ਜੀ ਸਾਡੇ ਅੱਜ ਫੇਰ ਗੈਸਟ ਆਏ ਨੇ, ਮੈਨੂੰ 15-10 ਸਮੋਸੇ ਦੇ ਦਿਓ। ਉਹ ਜਦੋਂ ਤੁਸੀਂ ਲੈ ਕੇ ਗਏ ਤੇ ਉਹਦੇ ਵਿੱਚ ਲੇਸ ਸੀਗੀ, ਠੰਡੇ ਸੀਗੇ, ਬੇਸਵਾਦੇ ਜਿਹੇ ਸੀਗੇ, ਤੁਹਾਨੂੰ ਗੁੱਸਾ ਆਇਆ ਵੀ ਯਾਰ ਪਿਛਲੇ ਹਫ਼ਤੇ ਤਾਂ ਬੜੇ ਵਧੀਆ ਸੀ, ਗਰਮ ਗਰਮ ਦਿੱਤੇ ਸੀਗੇ ਸਾਰਾ ਕੁਛ, ਤੇ ਅੱਜ ਕਿਉਂ ਹੈ? ਉਹਦੇ ਕੋਲ ਜਾਂਦੇ ਤੁਸੀਂ ਹਲਵਾਈ ਕੋਲ ਵੀ ਅੰਕਲ ਜੀ ਤੁਸੀਂ ਜਿਹੜੇ ਪਿਛਲੇ ਵੀਕ ਲੈ ਕੇ ਗਏ ਸੀ ਉਹ ਤਾਂ ਸਮੋਸੇ ਬੜੇ ਸਵਾਦ ਸੀ, ਅੱਜ ਵਾਲੇ ਤਾਂ ਸਵਾਦ ਹੀ ਨਹੀਂ। ਕਹਿੰਦੇ ਕਾਕਾ ਮੈਂ ਤਾਂ ਉਹੀ ਦਿਨ ਪਿਛਲੇ ਹਫ਼ਤੇ ਵਾਲੇ ਹੀ ਦਿੱਤੇ ਨੇ, ਸੋ ਪਿਛਲੇ ਹਫ਼ਤੇ ਵਾਲੇ ਚੱਕ ਕੇ ਦੇਤੇ ਉਹਨੇ। ਸੋ ਇਸ ਕਰਕੇ ਜਿਹੜੀਆਂ ਚਲਾਕੀਆਂ ਜਿਹੀਆਂ ਨੇ ਨਾ ਮੌਰਗੇਜ ਦੇ ਵਿੱਚ, ਰੀਅਲ ਸਟੇਟ ਦੇ ਵਿੱਚ ਆਪਦੇ ਪੈਸੇ ਠੁਕਰੇ ਨੇ, ਤੁਸੀਂ ਯਕੀਨ ਕਰ ਲਓ। ਮੈਂ ਕਹਿੰਦਾ ਦਵਾਈਆਂ ਦੇ ਵਿੱਚ ਵੀ ਮੇਰੇ ਤੇ ਆਪਣੇ ਪ੍ਰੋਫੈਸਰ ਵੀ ਹੈ, ਪੜ੍ਹਾਉਣਾ ਹੈ ਨਹੀਂ, ਬਾਹਰ ਟਿਊਸ਼ਨਾਂ ਰੱਖੋ। ਇਹ ਜਿਹੜੀਆਂ ਜ਼ਿਆਦਾ ਓਵਰ ਸਮਾਰਟਨੈਸ ਹੈ, ਹੁਣ ਜੇ ਕੋਈ ਡਾਕਟਰ ਰੈਫਰ ਕਰੋ ਮੈਡੀਕਲ ਦਾ, ਉਹ ਆਪਣੇ ਆਪ ਨੂੰ ਜ਼ਿਆਦਾ ਇੰਟੈਲੀਜੈਂਟ ਸਮਝ ਜਾਂਦਾ। ਭਾਈ ਸਾਹਿਬ ਤੁਸੀਂ ਇੰਟੈਲੀਜੈਂਟ ਹੋਗੇ ਆਪਣੇ ਫੀਲਡ ਦੇ ਵਿੱਚ, ਜੇ ਹੁਣ ਤੁਸੀਂ ਪਲੰਬਰ ਵਾਲੇ ਨਾਲ ਡਿਸਕਸ ਕਰਦੇ ਹੋ, ਹੀ ਇਜ਼ ਐਕਸਪਰਟ ਇਨ ਹਿਜ਼ ਓਨ ਪ੍ਰੋਫੈਸ਼ਨ, ਤੁਸੀਂ ਉਹਦੇ ਵਿੱਚ ਵੀ ਟੰਗ ਫਸਾ ਲੈਂਦੇ ਹੋ। ਜੇ ਕੋਈ ਟੀਚਰ ਆ ਤੁਸੀਂ ਉਹਦੇ ਵਿੱਚ ਵੀ ਟੰਗ ਫਸਾ ਲੈਂਦੇ ਹੋ। ਜੇ ਕੋਈ ਪ੍ਰੋਗਰਾਮ ਕਰਦਾ ਬੰਦਾ ਰੇਡੀਓ ਦਾ, ਟੀਵੀ ਦਾ, ਤੁਸੀਂ ਉਹਦੇ ਵਿੱਚ ਵੀ ਕਹਿੰਦੇ ਨਹੀਂ ਤੈਨੂੰ ਨਹੀਂ ਪਤਾ, ਤੈਨੂੰ ਕਿਉਂ ਨਹੀਂ ਪਤਾ ਤੂੰ ਆਪਣੇ ਪ੍ਰੋਫੈਸ਼ਨ। ਸਾਨੂੰ ਇਹ ਓਵਰ ਸਮਾਰਟਨੈਸ ਛੱਡਣੀ ਚਾਹੀਦੀ ਹੈ, ਕਿਉਂਕਿ ਜਦੋਂ ਅਸੀਂ ਓਵਰ ਸਮਾਰਟ ਚਲਾਕੀਆਂ ਕਰੀ ਜਾਂਦੇ ਹਾਂ, ਚਾਹੇ ਉਹ ਟੀਚਿੰਗ 'ਚ ਹੈ, ਚਾਹੇ ਰਾਜਨੀਤੀ 'ਚ ਹੈ, ਉਹ ਚਲਾਕੀਆਂ ਨਹੀਂ ਚੱਲਣੀਆਂ। ਕੋਸ਼ਿਸ਼ ਕਰੋ ਕਿ ਪਿਆਰ ਦੇ ਨਾਲ ਤੁਸੀਂ ਲੋਕਾਂ ਦਾ ਮਨ ਜਿੱਤ ਸਕਦੇ ਹੋ। ਬਹਿਸ ਮੁਹਾਸਾ ਕਰਕੇ, ਪਿੱਛੋਂ ਐਵੇਂ ਕਿਸੇ ਦੀ ਨਿੰਦਿਆ ਕਰਕੇ, ਕਿਸੇ ਨੂੰ ਟੀਚਰ ਕਰਕੇ, ਮਖੌਲ ਕਰਕੇ ਕੱਢਣ ਪਾਉਣ ਨੂੰ ਕੋਈ ਨਹੀਂ ਹੈ। ਦੂਸਰੇ ਬੰਦੇ ਨੂੰ ਵਾਈਬ੍ਰੇਸ਼ਨ ਆਉਂਦੀ ਹੈ ਕਿ ਮੇਰਾ ਪਿੱਛੋਂ ਇਹਨਾਂ ਨੇ ਫਨ ਉਡਾਇਆ, ਮਖੌਲ ਕੀਤਾ, ਉਹਨੂੰ ਵਾਈਬ੍ਰੇਸ਼ਨ ਪਹੁੰਚ ਜਾਂਦੀਆਂ ਨੇ, ਅਤੇ ਤੁਸੀਂ ਕੀ ਕੱਢੋਗੇ? ਕਿਉਂ ਨਹੀਂ ਤੁਸੀਂ ਇੱਕ ਦੂਜੇ ਦੀ ਰਿਸਪੈਕਟ ਕਰਦੇ? ਕਿਉਂਕਿ ਕਿਹਾ ਜਾਂਦਾ ਚੁਸਤ ਚਲਾਕੀ ਨਹੀਂ ਚੱਲਣੀ। ਜਿੰਨੀਆਂ ਮਰਜ਼ੀ ਚਲਾਕੀਆਂ ਕਰ ਲਓ, ਚੁਸਤੀਆਂ ਕਰ ਲਓ, ਚੁਸਤ ਚਲਾਕੀ ਨਹੀਂ ਚੱਲਣੀ। ਤਕਸੀਮਾਂ ਜਰਬਾਂ ਦੀ, ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਪਿਆਰ ਦੇ ਨਾਲ ਤੁਸੀਂ ਕੁਛ ਵੀ ਲੈ ਸਕਦੇ ਹੋ, ਪਰ ਜ਼ਿਆਦਾ ਚਲਾਕੀ ਕਰਕੇ, ਜ਼ਿਆਦਾ ਓਵਰ ਸਮਾਰਟ ਕਰਕੇ ਤੁਸੀਂ ਜ਼ਿੰਦਗੀ ਦੇ ਵਿੱਚ ਟੈਂਪਰਰੀ ਥੋੜ੍ਹੇ ਸਮੇਂ ਲਈ ਤਾਂ ਕਾਮਯਾਬ ਹੋ ਜਾਂਦੇ ਹੋ, ਪਰ ਲੰਬੇ ਸਮੇਂ ਦੇ ਲਈ ਤੁਹਾਡੇ ਉੱਤੇ ਇੱਕ ਮੋਹਰ ਲੱਗ ਜਾਂਦੀ ਵੀ ਇਹ ਆਪਣੇ ਆਪ ਨੂੰ ਜ਼ਿਆਦਾ ਚਲਾਕ ਸਮਝਦਾ। ਕੋਈ ਬੰਦੇ ਦੀ ਅਕਲ ਘੱਟ ਨਹੀਂ ਹੁੰਦੀ, ਹਰੇਕ ਦੀ ਹੁੰਦੀ ਹੈ, ਪਰ ਤੁਸੀਂ ਆਪਣੀਆਂ ਚਲਾਕੀਆਂ ਸਾਨੂੰ ਛੱਡਣ ਦੀ ਲੋੜ ਹੈ, ਆਰਗੂਮੈਂਟ ਸਾਨੂੰ ਛੱਡਣ ਦੀ ਲੋੜ ਹੈ। ਅਸੀਂ ਬਿਨਾਂ ਆਪਣੇ ਆਪ ਨੂੰ ਸਿਆਣਾ ਬਣਨ ਦੀ ਕੋਸ਼ਿਸ਼ ਕਰਦੇ ਹਾਂ, ਜਦੋਂ ਕਿ ਦੂਜੇ ਦੀ ਅਕਲ ਵੀ ਘੱਟ ਨਹੀਂ। ਜੇ ਸਿਆਣਾ ਤਾਂ ਵੀ ਸ਼ੁੱਡ ਬੀ ਥੈਂਕਫੁਲ ਟੂ ਗੋਡ ਕਿ ਸਾਨੂੰ ਉਹਨੇ ਅਕਲ ਦਿੱਤੀ ਹੈ, ਸਾਨੂੰ ਗੱਲ ਕਰਨ ਦਾ ਸਲੀਕਾ ਦਿੱਤਾ। ਇਹ ਨਹੀਂ ਵੀ ਕੰਪਨੀ ਚ ਬੈਠ ਕੇ ਸਾਨੂੰ ਪਤਾ ਹੀ ਨਹੀਂ ਕਿਵੇਂ ਗੱਲ ਕਰਨੀ ਹੈ, ਕਿਸ ਤਰ੍ਹਾਂ ਦੀ ਨਹੀਂ ਕਰਨੀ। ਇਹ ਸਾਡੇ ਵਿੱਚ ਔਗਣ ਨੇ। ਜਦੋਂ ਵੀ ਤੁਸੀਂ ਇਕੱਲੇ ਬੈਠੋ ਤੇ ਘੰਟਾ ਦੋ ਘੰਟੇ ਕੰਪਨੀ ਚ ਜਾ ਕੇ ਆਉਂਦੇ ਹੋ ਨਾ, ਤਾਂ ਇੱਕ ਅੱਧਾ ਮਿੰਟ ਸੋਚਿਆ ਕਰੋ ਕਿ ਜਿਹੜਾ ਮੈਂ ਫਲਾਣੇ ਬੰਦੇ ਨੂੰ ਮਖੌਲ ਕੀਤਾ, ਫਲਾਣੇ ਬੰਦੇ ਨੂੰ ਟੀਚਰ ਕੀਤੀ, ਫਲਾਣੇ ਬੰਦੇ ਦੀ ਗੱਲ ਕੱਟੀ, ਇਹਦਾ ਮੈਨੂੰ ਕੋਈ ਫਾਇਦਾ ਵੀ ਹੋਇਆ? ਉਹਨੂੰ ਅੰਦਰੋਂ ਤਕਲੀਫ ਹੋਈ ਕਿ ਇੰਨੇ ਬੰਦਿਆਂ ਚ ਮੇਰੀ ਇਹ ਮਿੱਠੇ ਤਰੀਕੇ ਨਾਲ ਬੇਇੱਜ਼ਤੀ ਕਰ ਗਿਆ। ਇਹ ਚ ਕੱਢਣ ਪਾਉਣ ਨੂੰ ਕੁਛ ਨਹੀਂ ਹੈ। ਸੋ ਇਸ ਕਰਕੇ ਅਗਲੀ ਗੱਲ ਹੈਗੀ ਜੈਲਸੀ। ਸਾਡੇ ਕੋਲ ਜੈਲਸੀ ਬੜੀ ਹੈ। ਜੇ ਕੋਈ ਬੰਦਾ ਜ਼ਿਆਦਾ ਪੜ੍ਹਿਆ ਲਿਖਿਆ, ਉਹਨੇ ਮਿਹਨਤ ਕੀਤੀ ਤਾਂ ਹੀ ਪੜ੍ਹਿਆ, ਕੋਈ IAS ਬਣ ਗਿਆ, ਕੋਈ MP ਬਣ ਗਿਆ, ਕੋਈ MLA ਬਣ ਗਿਆ, ਕੋਈ ਡਾਕਟਰ ਬਣ ਗਿਆ, ਕੋਈ ਵਕੀਲ ਬਣ ਗਿਆ, ਕੋਈ IT guy ਦਾ ਪ੍ਰੋਫੈਸ਼ਨ ਬਣ ਗਿਆ। ਅਸੀਂ ਐਵੇਂ ਜੈਲਸ ਕਰੀਏ ਨਾ, ਮੇਰੀ ਫੁੱਫੀ ਦਾ ਮੁੰਡਾ, ਮੇਰੀ ਬੂਆ ਦਾ ਮੁੰਡਾ ਦਾ ਡਾਕਟਰ ਬਣ ਗਿਆ, ਉਹਦੀ ਸਾਨੂੰ ਸਾਂਝ ਜਾ ਘੜੀਸ ਲੈਂਦੇ ਹਾਂ। ਉਹ ਭਰਾਵੋ, ਜੇ ਕੋਈ ਤਰੱਕੀ ਹੋਊਗੀ ਤਾਂ ਤੁਹਾਨੂੰ ਕੀ ਨੁਕਸਾਨ ਹੋਊਗਾ? ਤੁਹਾਨੂੰ ਤਾਂ ਫਾਇਦਾ ਹੀ ਹੋਊਗਾ। ਤੁਸੀਂ ਚਾਰ ਬੰਦਿਆਂ ਚ ਦੱਸ ਨਹੀਂ ਸਕਦੇ ਹੋ, ਮੇਰੇ ਮਾਮੇ ਦਾ, ਫੁੱਫੇ ਦਾ, ਤਾਏ ਦਾ, ਚਾਚੇ ਦਾ ਮੁੰਡੇ ਨੇ ਤਰੱਕੀ ਕੀਤੀ, ਮੇਰੇ ਦੋਸਤ ਨੇ। ਮੈਂ ਜੇ ਹੁਣ ਮੈਨੂੰ ਖੁਸ਼ੀ ਹੋਊਗੀ ਤੇ ਮੈਂ ਦੱਸੂਗਾ ਕਿ ਵੀ ਜਿਹੜੇ ਸਾਡੇ ਤੋਂ ਬਾਅਦ ਪ੍ਰੋਗਰਾਮ ਕਰਦੇ ਨੇ, ਸੋਢੀ ਸਾਹਿਬ ਕਿੰਨਾ ਵਧੀਆ ਪ੍ਰੋਗਰਾਮ ਹੁੰਦਾ। ਮੇਰੇ ਮੂੰਹ ਟੁੱਟਦੇ ਥੋੜਾ ਵੀ ਪਿੱਛੋਂ ਨੁੰਦੇ ਕਰਨੀ, ਦੋ ਸ਼ਬਦ ਚੰਗੇ ਕਹਿ ਦਿਓ, ਬੰਦੇ ਨੂੰ ਹੱਲਾ ਸ਼ੇਰੀ ਹੁੰਦੀ, ਉਹਨੂੰ ਹੌਸਲਾ ਹੁੰਦਾ, ਤੁਹਾਡੀ ਗੁੱਡ ਅੰਡਰਸਟੈਂਡਿੰਗ ਹੁੰਦੀ ਹੈ। ਪਰ ਅਸੀਂ ਕਹਿੰਦੇ ਨਹੀਂ, ਦੱਸਣਾ ਹੀ ਨਹੀਂ। ਮੈਂ ਬੜੇ ਵਾਰੀ ਦੇਖਿਆ, ਕੋਈ ਰੇਡੀਓ ਪ੍ਰੋਗਰਾਮ ਕਰਕੇ ਜਾਓ, ਜੇ ਕਿਸੇ ਨੂੰ ਪੁੱਛੋ ਵੀ ਅਸੀਂ ਰੇਡੀਓ, ਅੱਛਾ ਤੁਸੀਂ ਕਰ ਦਿਓ, ਹਾਲਾਂਕਿ ਪਤਾ ਹੁੰਦਾ ਉਹਦੀ ਘਰ ਵਾਲੀ ਦੱਸਦਾ ਵੀ ਅਸੀਂ ਤੁਹਾਡਾ ਪ੍ਰੋਗਰਾਮ ਸੁਣਨੇ ਜੀ, ਬਹੁਤ ਵਧੀਆ। ਇਹ ਜੈਲਸੀ ਆ, ਹੋਰ ਕੀ ਆ? ਕੋਸ਼ਿਸ਼ ਕਰੋ ਹਰੇਕ ਦੇ ਨਾਲ ਮਿਲਾ ਕੇ ਰੱਖਣ ਦੀ, ਉਹਦੀ ਤਾਰੀਫ ਕਰਨ ਦੀ, ਰਾਦਰ ਜੈਲਸੀ ਕਰਨ ਦੀ। ਫਿਰ ਅਸੀਂ ਕਾਪੀ ਵੀ ਆ। ਕਾਪੀ ਕਿਵੇਂ ਆ? ਉਪਰੋਂ ਉਪਰੋਂ ਹਲੀਮੀ ਦਾ ਚੱਕਾ ਦਿਖਾਵਾ ਕਰਦੇ ਆ, ਦੋਵੇਂ ਹੱਥ ਜੋੜਦੇ ਆ, ਚੁੱਕ ਚੁੱਕ ਕੇ ਗੋਡੇ ਹੱਥ ਲਾਉਂਦੇ ਆ, ਗੁਰੂ ਗ੍ਰੰਥ ਸਾਹਿਬ, ਵੇਦਾਂ, ਸ਼ਾਸਤਰਾਂ, ਕੁਰਾਨ, ਬਾਈਬਲ ਦੀਆਂ ਕੋਟੇਸ਼ਨ ਦੇ ਕੇ ਵੀ ਗੁਰਬਾਣੀ ਚਾਹ ਲਿਖਿਆ, ਗੁਰੂ ਸਾਹਿਬ ਇਹ ਕਹਿੰਦੇ ਕਿਹਾ। ਇਹ ਤਾਂ ਗੁਰੂ ਸਾਹਿਬ ਨੇ ਕਿਹਾ ਸੀ, ਤੁਸੀਂ ਕੀ ਸਿੱਖਿਆ? ਤੁਸੀਂ ਆਪਣੀ ਗੱਲ ਦੱਸੋ। ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ, ਘਰ ਜਲ ਤੇ ਕੀ ਖਬਰ ਨਾ ਲਾਏ। ਜਿਹੜਾ ਪੰਡਿਤ ਭਾਈ ਜੀ ਹੁੰਦੇ ਨੇ, ਉਹ ਵੇਦਾਂ, ਸ਼ਾਸਤਰਾਂ, ਗੁਰੂ ਗ੍ਰੰਥ ਸਾਹਿਬ ਆਦਿ ਧਾਰਮਿਕ ਪੁਸਤਕਾਂ ਚੋਂ ਪੜ੍ਹ ਕੇ ਕਹਿੰਦੇ ਨੇ ਵੀ ਆਹ ਗੱਲ ਹੈ, ਆਪਾਂ ਲੱਗਦਾ ਵੀ ਬੜਾ ਪਹੁੰਚਿਆ ਹੋਇਆ। ਇਹ ਤਾਂ ਉਹਨਾਂ ਨੇ ਤਾਂ ਪੜ੍ਹਿਆ, ਕੀ ਉਹਨੇ ਉਸ ਪੜ੍ਹੀ ਹੋਈ ਗੱਲ ਦੇ ਉੱਤੇ ਅਮਲ ਵੀ ਕੀਤਾ? ਪੜ੍ਹ ਪੜ੍ਹ ਪੰਡਿਤ ਔਰਾਂ ਸਮਝਾਏ, ਘਰ ਜਲ ਤੇ ਕੀ ਖਬਰ ਨਾ ਪਾਏ। ਉਹਦਾ ਆਪਦਾ ਲੁੱਟਿਆ, ਤਾਂ ਹੀ ਤਾਂ ਕਈ ਵੀ ਦੇਖਿਆ ਪੰਡਿਤ ਜੀ ਫਸ ਜਾਂਦੇ ਨੇ, ਪੁੱਠੇ ਸਿੱਧੇ ਕੰਮ ਕਰਦੇ। ਕੋਈ ਭਾਈ ਜੀ ਫਸ ਜਾਂਦਾ, ਕਿੱਡੀ ਵਧੀ ਦਾੜੀ ਦੇ ਗਾਤਰਾ ਪਾਇਆ ਹੁੰਦਾ, ਅਗਲਾ ਕਹਿੰਦਾ ਬੜੀ ਚੀਜ਼ ਆ, ਫੀਮ ਵੇਚਦਾ ਫੜਿਆ ਜਾਂਦਾ, ਡਰੱਗਸ ਵੇਚਦਾ ਫੜਿਆ ਜਾਂਦਾ। ਉਹ ਮੈਂ ਯੂਟਿਊਬ ਦੇ ਉੱਤੇ ਦੇਖਦਾ ਹੁੰਦਾ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਬੰਦੀ ਬਣਾ ਕੇ ਰੱਖ ਲੈਂਦੇ, ਕਿੰਨਾ ਬੁਰਾ ਹਾਲ ਕਰਦੇ, ਗੋਹਾ ਕਰਬਟ ਕਰਕ ਜਿਹੜਾ ਗੋਹਾ ਕੂੜਾ ਸਭ ਚੁਕਾਈ ਜਾਂਦੇ ਨੇ, ਪੁੱਠੇ ਜੇ ਖੋਲੀ ਦੇ ਵਿੱਚ ਪਾਇਆ ਹੁੰਦਾ, ਬਾਹਰੋਂ ਧਰਮਾਤਮਾ ਬੰਦੇ ਨੇ। ਮੈਂ ਦੇਖਿਆ ਉਹ ਜਦ ਵੀਡੀਓ ਉਹਨਾਂ ਨੂੰ ਦਿਖਾਉਂਦੇ ਨੇ, ਤੁਸੀਂ ਤਾਂ ਆਹ ਕਰਦੇ ਹੋ, ਸਟੇਸ਼ਨ ਤੋਂ ਫੜ ਲਿਆ ਅੰਮ੍ਰਿਤਸਰ ਤੋਂ। ਇਹ ਜਿਹੜੇ ਅਸੀਂ ਚਲਾਕੀਆਂ ਕਾਪੀਪਨ ਕਰਦੇ ਹਾਂ ਨਾ, ਇਹ ਵੀ ਸਾਡੇ ਕੰਮ ਨਹੀਂ ਆਉਣਾ। ਫਿਰ ਅਸੀਂ ਝੂਠ ਬੋਲਦੇ ਹਾਂ, ਛੋਟੀ ਛੋਟੀ ਗੱਲ ਤੇ ਸਾਡੀ ਤਲਵਾਰ ਵੀ ਨਹੀਂ ਲੱਗੀ ਹੁੰਦੀ, ਬਿਨਾਂ ਮਤਲਬ ਉਹ ਝੂਠ ਬੋਲਦੇ ਹਾਂ। ਕਿਸੇ ਨੂੰ ਪੁੱਛੋ ਵੀ ਅੱਜ ਤੂੰ ਲੇਟ ਹੋ ਗਿਆ, ਤੁਸੀਂ ਕਹਿ ਦਿਓ ਭਾਈ ਸਾਹਿਬ ਮੈਂ ਸੌਰੀ ਹਾਂ, ਮੈਂ ਲੇਟ ਹੋ ਗਿਆ ਕਿਉਂਕਿ ਮੈਂ ਨਹਾਉਣ 'ਚ ਥੋੜੀ ਦੇਰੀ ਹੋ ਗਈ, ਮੇਰੇ ਕੋਲ ਕਾਰ ਨਹੀਂ ਸਟਾਰਟ ਹੋਈ, ਜਾਂ ਮੈਂ ਬਸ ਐਵੇਂ ਸੋਚਿਆ 10 ਮਿੰਟ ਲੇਟ ਚਲੇ ਜਾਵਾਂਗਾ। ਝੂਠ ਬੋਲਦੇ ਹਾਂ। ਉਹ ਹਾਈਵੇ ਉੱਤੇ ਅਸੀਂ ਫਸ ਗਏ ਸੀ, ਉੱਥੇ ਟ੍ਰੈਫਿਕ ਬੜੀ ਸੀ, ਜੇ ਉਹਨੂੰ ਪੁੱਛੇ ਵੀ ਭਾਈ ਸਾਹਿਬ ਟ੍ਰੈਫਿਕ ਕਿਵੇਂ ਜਾ ਸੀ, ਹੋ ਸਕਦਾ ਤੁਹਾਡੇ ਪਿੱਛੇ ਕਾਰ ਉਹਦੀ ਲੱਗੀ ਹੋਵੇ, ਅਸੀਂ ਝੂਠ ਬੋਲਦੇ ਹਾਂ। ਮੈਨੂੰ ਯਾਦ ਹੈ ਸਾਡੇ ਕੋਈ ਫਰੈਂਡ ਸੀਗੇ, ਹਾਂਜੀ, ਅਸੀਂ ਉਹਨਾਂ ਦੇ ਕਿਹਾ ਚਲੋ ਚਾਹ ਪੀ ਲਈਏ, ਤੇ ਉਹਨਾਂ ਨੂੰ ਆਦਤ ਸੀਗੀ ਦਰਵਾਜ਼ਾ ਖੁੱਲ੍ਹਾ ਹੀ ਰੱਖਦੇ ਸੀਗੇ, ਉਹ ਪੁਰਾਣਾ ਇੰਡੀਅਨ ਸਟਾਈਲ। ਅਸੀਂ ਉਹਨਾਂ ਦੇ ਘਰ ਕਾਰ ਲਾਤੀ, ਪੁਰਾਣੀ ਗੱਲ ਆ ਗਈ 25 ਸਾਲਾਂ ਦੀ, ਤੇ ਮੈਂ ਫੋਨ ਕੀਤਾ, ਮੈਨੂੰ ਸਾਹਮਣੇ ਦੱਸਿਆ ਉਹਨਾਂ ਦੀ ਲੇਡੀ ਨੇ, ਵਾਈਫ ਨੇ ਚੱਕ ਲਿਆ, ਦੋਨੇ ਹਸਬੈਂਡ ਵਾਈਫ ਖੜੇ ਸੀਗੇ, ਤੇ ਮੈਨੂੰ ਮੈਂ ਕਿਹਾ ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮੈਂ ਕਿਹਾ ਭਾਅ ਜੀ ਕਿੱਥੇ ਨੇ? ਉਹਨਾਂ ਨੂੰ ਐਂ ਸ਼ੱਕ ਹੋ ਗਿਆ, ਜਿਹੜੇ ਭਾਅ ਜੀ ਨੇ ਸਗੋਂ ਸਾਡੇ ਕੰਮ ਕਰਦੇ ਸੀ, ਵੀ ਇਹਨੂੰ ਹੂੰ ਬੁਲਾਉਣਗੇ ਕੰਮ ਤੇ। ਕਹਿੰਦੀ ਉਹ ਤਾਂ ਜੀ ਬਾਹਰ ਗਏ ਵੇ ਨੇ। ਮੈਂ ਕਿਹਾ ਭੈਣ ਜੀ ਇਹ ਦਰਵਾਜ਼ਾ ਤੁਹਾਡਾ ਖੁੱਲ੍ਹਾ ਵੀ, ਉਹ ਤਾਂ ਤੁਹਾਡੇ ਨਾਲ ਹੀ ਖੜੇ ਨੇ। ਫਿਰ ਹੱਸ ਪਏ। ਸੋ ਇਹਨਾਂ ਛੋਟੀਆਂ ਛੋਟੀਆਂ ਗੱਲਾਂ 'ਚ ਝੂਠ ਚਲਾਕੀਆਂ ਕਰਨ ਦਾ ਕੋਈ ਫਾਇਦਾ ਨਹੀਂ। ਫਿਰ ਅਸੀਂ ਸਵਾਦਾਂ ਦੇ ਮਗਰ, ਸਾਡੇ ਕਮੀਆਂ ਨੇ ਸਵਾਦਾਂ ਦਾ ਚਸਕਾ, ਭਾਂਤ ਭਾਂਤ ਦੀਆਂ ਚੀਜ਼ਾਂ ਤੁਸੀਂ ਦੇਖਿਆ ਹੀ ਆ। ਜਦੋਂ ਕਿਤੇ ਪਾਰਟੀ ਤੇ ਚਲੇ ਜਾਓ, ਇੱਕ ਪਲੇਟ ਹੁੰਦੀ ਹੈ, ਪਹਿਲਾਂ ਤਾਂ ਅਸੀਂ ਉਹਦੇ 'ਚ ਕੀ ਕਹਿੰਦੇ ਹਾਂ ਸੈਲਡ ਪਾ ਲੈਂਦੇ ਹਾਂ, ਉਹਦੇ ਉੱਤੇ ਚਿਕਨ ਸਿੱਟ ਲੈਣੇ, ਉਹਦੇ ਉੱਤੇ ਚੌਲ ਪਾ ਲੈਣੇ, ਉਹਦੇ ਉੱਤੇ ਦਹੀਂ ਪਾ ਲੈਣੇ, ਉਹਦੇ ਉੱਤੇ ਰਾਇਤਾ ਪਾ ਲੈਣੇ, ਉਹਦੇ ਉੱਤੇ ਸਵੀਟ ਡਿਸ਼ ਨੇ। ਉਹ ਮਾੜੀ ਜਿਹੀ ਫੋਟੋ ਖਿੱਚ ਲਓ, ਖਿੱਚ ਕੇ ਇੱਕ ਪਾਸੇ ਦੇਖੋ, ਜਿਹੜਾ ਸੂਰ ਹੈ ਉਹਦਾ ਜੋ ਕੁਛ ਕਹਿੰਦਾ ਸੇਮ ਫੋਟੋ ਹੀ ਆਉਂਦੀ, ਉਹਦੇ ਕੋਲ ਵੀ ਭਾਂਤ ਭਾਂਤ ਦਾ ਗੰਦ ਹੁੰਦਾ। ਸੋ ਭਾਈ ਸਾਹਿਬ ਤੁਹਾਨੂੰ ਕੀ ਨੇ ਰੋਕਿਆ? ਜਿੰਨਾ ਮਰਜ਼ੀ ਖਾਓ ਤਾਂ ਖੁੱਲ੍ਹਾ, ਇੱਕ ਚੀਜ਼ ਪਾ ਲਓ ਸਵਾਦ ਲੱਗੀਏ, ਫੇਰ ਚਲੇ ਜਾਓ, ਫੇਰ ਚਲੇ ਜਾਓ, ਪਲੇਟ ਭਰ ਲਿਆਉਣੇ ਆ, ਜਿੰਨੀ ਕੁ ਖਾਧੀ ਜਾਂਦੀ ਖਾ ਲੈਂਦੇ ਨੇ, ਉਦੋਂ ਦਾਰੂ ਪੀਤੀ ਹੁੰਦੀ ਹੈ, ਫਿਰ ਬਾਅਦ ਦੇ ਵਿੱਚ ਆ ਕੇ ਸਾਡੇ ਹਾਜ਼ਮ ਨਹੀਂ ਹੁੰਦਾ। ਕਦੇ ਅਸੀਂ ਚੂਰਨ ਖਾਂਦੇ ਹਾਂ, ਕਦੇ ਈਨੂ ਖਾਂਦੇ ਹਾਂ। ਫੂਡ ਕਹਿੰਦੀ ਅਸੀਂ ਭੁੱਖ ਸਿੱਟੇ ਆਪਾਂ ਫਿਰ ਕਈ ਵਾਰੀ ਸਾਡੇ ਦਿਲ ਚ ਫਿਰ ਕੈਨੇਡਾ ਉੱਥੇ ਕਿਵੇਂ ਰੋਟੀ ਪਹੁੰਚੂ, ਕੈਨੇਡਾ ਵਿੱਚ ਭੁੱਖ ਮਰੀ ਬਹੁਤ ਹੈ। ਅਸੀਂ ਕੋਸ਼ਿਸ਼ ਕਰੋ ਜਿੰਨੀ ਸਾਨੂੰ ਚੀਜ਼ ਦੀ ਜ਼ਰੂਰਤ ਹੈ ਉਨੀ ਖਾਓ, ਹਰ ਵਕਤ ਨਹੀਂ ਵੀ ਚਿਕਨ ਨੂੰ ਤੜਕਾ ਹੀ ਲਾਈ ਜਾਣਾ, ਦੇਖ ਤੇਰੇ ਦੀ ਘਿਓ ਖੀ ਸਾਗ ਦੇ ਵਿੱਚ ਘਿਓ, ਫਿਰ ਉੱਪਰ ਲੱਸੀ, ਫਿਰ ਔਲੇ, ਫਿਰ ਅਦਰਕ ਦਾ ਚਾਰ, ਐਂ ਮੰਮੀ ਕਹਿੰਦੀ ਆ, ਘਰ ਵਾਲੀ ਕਹਿੰਦੀ ਆ ਖੋਰ ਖਾ ਲਾ, ਚੱਲ ਦੇ ਦੇ ਖੋਰ, ਚੱਲ ਦੇ ਦੇ ਖੋਰ, ਫਿਰ ਡਕਾਰ ਤੇ ਡਕਾਰ ਮਾਰੀ ਜਾਂਦੇ, ਉਧਰੋਂ ਗੈਸ ਰਿਲੀਜ਼ ਕਰੀ ਜਾਂਦੇ ਆ, ਫਿਰ ਬਿਮਾਰੀਆਂ ਲੱਗਦੀਆਂ, ਪੇਟ ਜਿਹੜਾ ਹੁੰਦਾ ਫੁੱਟਬਾਲ ਵਰਗਾ ਫੁੱਲਿਆ ਹੁੰਦਾ, ਜਦੋਂ ਫੁੱਲ ਜਾਂਦੇ ਫਿਰ ਤੁਹਾਨੂੰ ਆਪਾਂ ਤੁਹਾਨੂੰ ਦਾ ਮਤਲਬ ਮੈਂ ਆਪਣੇ ਆਪ ਨੂੰ ਕਹਿ ਰਿਹਾ, ਕਿਸੇ ਨੂੰ ਨਹੀਂ ਪਿੰਨ ਪੁਆਇੰਟ ਕੀਤਾ, ਫਿਰ ਸ਼ੂਗਰ ਵੀ ਹੋ ਜਾਂਦੀ ਹੈ, ਬਲੱਡ ਪ੍ਰੈਸ਼ਰ ਵੀ ਹੋ ਜਾਂਦਾ, ਕੋਲੈਸਟਰੋਲ ਵੀ ਵੱਧ ਜਾਂਦਾ, ਫਿਰ ਚਲੋ ਡਾਕਟਰ ਕੋਲੇ, ਫਿਰ ਖਾਓ ਗੋਲੀਆਂ, ਹਾਂਜੀ। ਸੋ ਪਹਿਲਾਂ ਹੀ ਸਾਨੂੰ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ, ਜਦੋਂ ਅਸੀਂ ਆਪਣੇ ਅੰਦਰ ਝਾਤੀ ਮਾਰ ਲੈਂਦੇ ਹਾਂ ਤਾਂ ਅਸੀਂ ਬਹੁਤ ਕੁਝ ਚੀਜ਼ਾਂ ਠੀਕ ਕਰ ਸਕਦੇ ਹਾਂ। ਫਰੀਦ ਸਾਹਿਬ ਨੇ ਕਿਹਾ ਨਹੀਂ ਸੀਗਾ, ਬਾਬਾ ਹੋਰ ਖਾਣਾ ਖੁਸ਼ੀ ਖਵਾਰ, ਜਿੱਤ ਖਾਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ, ਜਿਹੋ ਜਿਹਾ ਖਾਓਗੇ ਉਹ ਜਿਹਾ ਸਾਡੇ ਮਨ ਦੇ ਉੱਤੇ ਅਸਰ ਹੁੰਦਾ, ਜੈਸਾ ਪਾਣੀ ਤੈਸੀ ਬਾਣੀ, ਜਿਹੋ ਜਿਹਾ ਪਾਣੀ ਪੀਨੇ ਆ ਤੇ ਉਹੋ ਜਿਹੀ ਸਾਡੀ ਫਿਰ ਬੋਲਬਾਣੀ ਹੁੰਦੀ ਹੈ, ਦਾਰੂ ਪੀ ਲੈਂਦੇ ਹਾਂ ਫਿਰ ਹੁੰਗਾਰੇ ਮਾਰਦੇ ਹਾਂ, ਜੇ ਪੀਤਾ ਨਾ ਪਾਣੀ ਹੋਵੇ ਠੰਡਾ ਪੀਤਾ ਹੋਵੇ, ਸਕੰਜਵੀ ਪੀਤੀ ਹੋਵੇ, ਕਦੇ ਘਰਾੜੇ ਨਹੀਂ ਵੱਜਦੇ, ਕਦੇ ਹੁੰਗਾਰੇ ਨਹੀਂ ਵੱਜਦੇ। ਤੁਸੀਂ ਦੇਖੋ ਜਿਹੜੀ ਕੋਕ ਦੀ ਬੋਤਲ ਹੈ ਜਾਂ ਲਿਮਕਾ ਜੋ ਵੀ ਹੈ, ਉਹਨੂੰ ਮਾੜਾ ਜਿਹਾ ਹਿਲਾ ਕੇ ਖੋਲੋ ਢੱਕਣ ਤੇ ਪਟਾਕਦੇ ਨੇ ਬਾਹਰ ਨਿਕਲਦੀ ਆ। ਆ ਬੀਅਰ ਦੀ ਬੋਤਲ ਆਪਾਂ ਨਵੇਂ ਸਾਲ ਨੂੰ ਜਦੋਂ ਕਰਦੇ ਹਾਂ ਸ਼ੈਂਪੇਨ ਖੋਲਦੇ ਹਾਂ, ਉਹ ਐਂ ਕਰਕੇ ਹਿਲਾਉਂਦੇ ਹਾਂ, ਕਿੱਡੀ ਦੂਰ ਜਾਂਦੀ ਆ, ਪਿਚਕਾਰੀ ਜਾਂਦੀ ਆ, ਕਿਤੇ ਪਾਣੀ ਨੂੰ ਹਿਲਾ ਕੇ ਦੇਖੋ, ਪਾਣੀ ਸ਼ਾਂਤ ਸੁਭਾਅ ਦਾ। ਸੋ ਜਿਹੋ ਜਿਹਾ ਅਸੀਂ ਖਾਂਦੇ ਹਾਂ, ਜਿਹੋ ਜਿਹਾ ਅਸੀਂ ਪੀਂਦੇ ਹਾਂ, ਉਹਦਾ ਅਸਰ ਹੋਣਾ। ਫਰੀ ਕਬੀਰ ਸਾਹਿਬ ਨੇ ਕਿਹਾ ਸੀ ਨਾ, ਖੂਬ ਖਾਣਾ ਖਿਚੜੀ ਤਾਂ ਕਿ ਅੰਮ੍ਰਿਤ ਲੋਣ, ਹੇਰਾ ਫੇਰੀ ਕਾਰਨੇ ਗਲਾ ਕਟਾਵੇ ਕੌਣ। ਸਿੰਪਲ ਖਾਣਾ ਖਾ ਲਓ, ਖਿਚੜੀ ਖਾ ਲਓ ਤੇ ਉਹਦੇ ਨਾਲ ਅੰਮ੍ਰਿਤ ਲੱਗਦੀ ਹੈ, ਪਰ ਜਦੋਂ ਹੇਰਾ ਫੇਰੀ ਦੀਆਂ ਬੇਈਮਾਨੀ ਨੇ ਕਮਾਈ ਕਰਕੇ ਉਹਦੇ ਵਿੱਚ ਭਾਂਤ ਭਾਂਤ ਦੀਆਂ ਚੀਜ਼ਾਂ ਖਾਂਦੇ ਹਾਂ ਤੇ ਫਿਰ ਜਦੋਂ ਜੇਲ੍ਹ 'ਚ ਜਾਣਾ ਪੈਂਦਾ, ਉੱਥੇ ਤਾਂ ਫਿਰ ਸੁੱਕੀ ਰੋਟੀ ਮਿਲਣੀ ਹੈ, ਫਿਰ ਸੋਚਦੇ ਹਾਂ ਵੀ ਉਹ ਬਾਲੂਸ਼ਾਹੀ ਕਿੱਥੇ ਗਈ, ਅੱਧੇ ਅੱਧੇ ਘੰਟੇ ਬਾਅਦ ਖਾਂਦੇ, ਉੱਥੇ ਪੂੰਜੇ ਵੀ ਪਹਿਣਾ ਪਊਗਾ ਤੇ ਹੋਰ ਵੀ ਕਹਿੰਦਾ। ਮੈਂ ਕਿਸੇ ਨੂੰ ਡਰਾਉਂਦਾ ਨਹੀਂ, ਮੈਂ ਤਾਂ ਆਪਣੇ ਆਪ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਕਿ ਥੋੜ੍ਹੀ ਜਿਹੀ ਅਸੀਂ ਅਕਲ ਕਰੀਏ। ਮੈਂ ਤਾਂ ਵੈਸੇ ਹੀ ਬੋਨਸ ਜਾਂ ਕਿਸੇ ਟਾਈਮ ਵੀ ਬੁਲਾਵਾ ਜੇ ਮੌਤ ਲਈ ਤਿਆਰ ਹਾਂ, ਤੇ ਜਿੰਨੇ ਵੀ ਕੋਈ ਜਿੰਨੇ ਕਈ ਸੁਧਾਰ ਵੀ ਕਰ ਲਏ ਇਹ ਨਹੀਂ ਗੱਲ, ਪਰ ਜਿੰਨੇ ਕੁ ਬਚੇ ਨੇ ਨਾ ਉਹਦੀ ਵੀ ਕੋਸ਼ਿਸ਼ ਕਰਦੇ ਹਾਂ ਵੀ ਇੰਨਾ ਕੱਢਣ ਪਾਉਣ ਨੂੰ ਕੁਛ ਨਹੀਂ। ਆ ਜਦੋਂ ਅਸੀਂ ਕਾਂ ਦੇ ਮਗਰ ਭੱਜਦੇ ਹਾਂ ਫਿਰ ਗੋਡੇ ਗਿੱਟੇ ਦੁਖਦੇ ਨੇ, ਡਿੱਗਦੇ ਫਿਰਦੇ ਹਾਂ, ਘਰ 2 ਮਿੰਟ ਦੇ ਸਵਾਦ ਪਿੱਛੇ ਕਿੰਨਾ ਕੁਛ ਖਰਾਬੀ ਕਰ ਲੈਂਦੇ। ਸੋ ਕੋਸ਼ਿਸ਼ ਕਰੀਏ ਅਸੀਂ ਆਪਣੇ ਆਪ 2 ਮਿੰਟ 4 ਮਿੰਟ ਰਾਤ ਨੂੰ ਸਵੇਰੇ, ਮੈਂ ਤਾਂ ਕਹਿੰਦਾ ਰਾਤ ਨੂੰ ਸੌਣ ਤੋਂ ਪਹਿਲਾਂ 1 ਮਿੰਟ ਜ਼ਰੂਰ ਚ ਪਏ ਪਏ ਚ ਬੈਠੇ ਕਰੋ ਵੀ ਅੱਜ ਮੈਨੂੰ ਕਿਹੜਾ ਕਿਹੜਾ ਮਿਲਿਆ ਸੀ, ਅੱਜ ਮੈਂ ਕੀ ਕੰਮ ਕੀਤੇ, ਚੰਗੇ ਤਾਂ ਮਾਰੋ ਗੋਲੀ, ਵਿਹੜੇ ਮਾੜੇ ਕੀਤੇ ਉਹਦੇ ਲਈ ਪਾਸ਼ਚਾਤਾਪ ਕਰ ਦਿਓ ਵੀ ਮੈਂ ਕੱਲ੍ਹ ਤੋਂ ਨਹੀਂ ਕਰਨੀ, ਮੇਰੇ ਤੋਂ ਮਾੜੇ ਹੋ ਗਏ ਤਾਂ ਕੱਢਣ ਪਾਉਣ ਦਾ ਕੁਛ ਨਹੀਂ। ਜਦੋਂ ਅਸੀਂ ਪਾਸ਼ਚਾਤਾਪ ਕਰਾਂਗੇ ਫਿਰ ਕੀ ਹੋਊਗਾ, ਫਿਰ ਸਾਡੇ ਵਿੱਚ ਆਟੋਮੈਟਿਕਲੀ ਚੇਂਜਿਸ ਆਉਣਗੀਆਂ, ਸੁਧਾਰ ਹੋਊਗਾ ਤੇ ਤੁਸੀਂ ਵਧੀਆ ਬਣਨ ਦੀ ਦਿਨ ਪ੍ਰਤੀ ਦਿਨ ਕੋਸ਼ਿਸ਼ ਕਰੋਗੇ। ਇੱਕ ਦਿਨ 'ਚ ਨਹੀਂ ਬਣਦੇ, ਹੌਲੀ 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 ਜਦੋਂ ਤੁਸੀਂ ਇਹ 2-4 ਮਿੰਟ ਰੱਬ ਦੇ ਨਾਂ ਨੂੰ ਯਾਦ ਕਰੋਗੇ, ਉਹ ਤੂੰ ਹੋਵੇਂ ਇੱਕ ਮੈਂ ਹੋਵਾਂ, ਬਸ ਇੱਕ ਪਰਮਾਤਮਾ ਕਹੋ, ਉਹਦੇ ਨਾਲ ਪਾਸ਼ਚਾਤਾਪ ਕਰੋ। ਜਿਵੇਂ ਕਿ ਤੁਸੀਂ ਜਦੋਂ ਚਰਚਿਸ ਦੇ ਵਿੱਚ ਜਾਂਦੇ ਹੋ ਕ੍ਰਿਸਚੈਨਿਟੀ ਵਾਲੇ, ਉਹਨਾਂ ਦਾ ਇੱਕ ਕਮਰਾ ਬਣਾਇਆ ਹੁੰਦਾ, ਉੱਥੇ ਕੱਲਾ ਚ ਬੰਦਾ ਜਾ ਕੇ ਮੰਨ ਰਿਹਾ ਵੀ ਜੀਸਸ ਕ੍ਰਾਈਸਟ ਮੇਰੇ ਸਾਹਮਣੇ ਖੜਾ, ਉੱਥੇ ਵੀ ਹੈਵ ਟੂ ਕਨਫੈਸ, ਨਾਟ ਵੀ, ਆਈ ਹੈਵ ਟੂ ਕਨਫੈਸ ਮਾਈ ਸ਼ਾਰਟ ਕਮਿੰਗਸ, ਮੇਰੇ ਵਿੱਚ ਕਿਹੜੀਆਂ ਕਿਹੜੀਆਂ ਕਮੀਆਂ ਨੇ, ਉੱਥੇ ਜੀਸਸ ਕ੍ਰਾਈਸਟ ਦੇ ਸਾਹਮਣੇ ਖੜ ਕੇ ਕਹਿੰਦੇ ਹਾਂ, ਕਿਉਂਕਿ ਪਰਮਾਤਮਾ ਦੇ ਅੱਗੇ ਝੂਠ ਨਹੀਂ ਬੋਲਿਆ ਜਾਂਦਾ। ਇਸੇ ਕਰਕੇ ਅੱਖਾਂ ਮੀਚ ਕੇ ਆਪਣੀਆਂ ਬੁਰਾਈਆਂ ਨੂੰ ਦੇਖੋ ਤਾਂ ਕਿ ਅਸੀਂ ਸਾਡੇ ਵਿੱਚ ਕੋਈ ਸੁਧਾਰ ਹੋ ਸਕੇ। ਸੋ ਸੁਤੰਤਰ ਗੁਪਤਾ ਜੀ ਮੇਰਾ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਪ੍ਰੋਗਰਾਮ 10 ਤੋਂ 11 ਦਾ ਯੂਟਿਊਬ ਵੀ ਦੇਖ ਲਿਆ ਕਰੋ, ਮੇਰਾ ਨਾਂ ਪਾ ਕੇ ਡਾਕਟਰ ਨਿੰਦਰ ਰਵੀ ਗੋਇਲ, ਤੇ ਤੁਸੀਂ ਬਹੁਤ ਸਾਰੇ ਉਹਦੇ ਵਿੱਚ ਹੁਣ ਮੋਰ ਦੈਨ 207 ਪ੍ਰੋਗਰਾਮ ਨੇ, ਉਹ ਵੀ ਤੁਸੀਂ ਦੇਖ ਸਕਦੇ ਹੋ। ਸੋ ਸੁਣੋ, 3 ਮਿੰਟ ਰਹਿ ਗਏ ਤੇ ਮੈਂ ਵੀ ਥੱਕ ਗਿਆ ਕਿਉਂਕਿ ਵਿੱਚ ਪਰਨ ਦਾ, ਪਹਿਲੀ ਗੱਲ ਮੈਂ ਮਾਫ਼ੀ ਮੰਗ ਲੈਣਾ, ਤੁਸੀਂ ਐਂ ਨਾ ਕਿ ਮੈਂ ਕਿਸੇ ਨੂੰ ਸੁਣਾਇਆ, ਬਿਲਕੁਲ ਨਹੀਂ, ਮੈਂ ਤਾਂ ਆਪਣੇ ਆਪ ਨੂੰ ਸੁਣਾਇਆ। ਸੋ ਆਪਣੇ ਅੰਦਰ ਝਾਤੀ ਮਾਰਦਾ, ਔਗਣ ਭਰੇ ਪਏ ਨੇ ਤੇ ਕੋਸ਼ਿਸ਼ ਕਰਦਾ ਘੱਟ ਕਰਨ ਲਈ, ਸੱਚੇ ਵੱਲੋਂ ਕਹਿਣਾ, ਮੈਂ ਕਿਸੇ ਨੂੰ ਨਹੀਂ ਕਿਹਾ, ਮੈਂ ਤਾਂ ਆਪਣੇ ਆਪ ਜਿਹੜੇ ਔਗਣ ਸੀਗੇ ਉਹੀ ਗੱਲਾਂ ਕੀਤੀਆਂ ਨੇ, ਹੋਰ ਕੋਈ ਲਾਈਫ ਦੇ ਵਿੱਚ ਕਿਹਾ ਗਿਆ ਉਹਦੇ ਲਈ ਮਾਫ਼ੀ ਚਾਹੁੰਦਾ। ਸੁਣੋ ਲਾਸਟ ਗੀਤ ਤੇ ਮੈਨੂੰ ਦਿਓ ਆ ਗਿਆ, ਨੈਕਸਟ ਵੀਕ ਆਪਾਂ ਜੇ ਮਾਲਕ ਨੇ ਚਾਹਿਆ ਤਾਂ ਗੱਲਬਾਤ ਫੇਰ ਕਰਾਂਗੇ ਤੁਹਾਨੂੰ।
ਚੁੰਨੀ ਮੇ ਦਾਗ ਛੁਪਾਉਂ ਕੈਸੇ, ਲਗਾ ਚੁੰਨੀ ਮੇ ਦਾਗ चुनरी में दाग छुपाऊं कैसे, घर जाऊं कैसे, लगा चुनरी में दाग छुपाऊं कैसे, लगा चुनरी में दाग। हो गई मैली मोरी चुनरिया, कोरे बदन सी कोरी चुनरिया, हो गई मैली मोरी चुनरिया, कोरे बदन सी कोरी चुनरिया, जाके बाबुल से नजरे मिलाऊं कैसे, घर जाऊं कैसे, लगा चुनरी में दाग छुपाऊं कैसे, लगा चुनरी में दाग छुपाऊं कैसे, लगा चुनरी में दाग। सब वचन विदा के खो गई मैं ससुराल में आके, भूल गई सब वचन विदा के खो गई मैं ससुराल में आके, जाके बाबुल से नजरे मिलाऊं कैसे, घर जाऊं कैसे, लगा चुनरी में दाग, कोरी चुनरिया आत्मा मोरी, मैल है माया जाल, कोरी चुनरिया आत्मा मोरी, मैल है माया जाल, वो दुनिया मोरे बाबुल का घर, ये दुनिया ससुराल, हाँ जाके बाबुल से नजरे मिलाऊं कैसे, घर जाऊं कैसे।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
साढ़े कोल योजना है जो कि ओंटेरियो नु जोड़ रही है। रोजाना आवाजाही नु घटाउण लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। यही सब इस लई तो जो तुसी तेजी नाल सुरक्षित अते आसानी नाल आउण जाण कर सको। ontario.ca/builds ते जाके होर जानो। इस दी अदायगी ओंटेरियो सरकार वल्लों कीती गई है।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com, QTL बिकॉज वी केयर।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਂਟੇਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁੰਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਸ ਸਾਲ ਨਗਰ ਕੀਰਤਨ 28 ਅਪ੍ਰੈਲ ਨੂੰ ਡਾਊਨਟਾਊਨ ਟੋਰਾਂਟੋ ਵਿੱਚ ਸਜਾਏ ਜਾਣਗੇ।
ਕਿਸੇ ਵੀ ਜਾਣਕਾਰੀ ਵਾਸਤੇ ਤੁਸੀਂ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
शॉपर्स हो जाइए तैयार, लीजा कॉस्मेटिक्स फिर से लेके आ रहे हैं बड़े ब्रांड्स की बड़ी सेविंग्स और बिग सेल खास आपके लिए।
जी हाँ, वर्ल्ड फेमस ब्रांड के परफ्यूम्स, कॉस्मेटिक्स एंड स्किन केयर, हेल्थ एंड ब्यूटी प्रोडक्ट्स,
80% तक की सेविंग्स ऑन योर फेवरेट ब्रांड्स।
बस आपको आना है 135 कॉमर्स वैली ड्राइव, ईस्ट मरकम।
ध्यान रहे, सेल तो सिर्फ अप्रैल 20th से मई 12th तक ही है, फ्राइडे, सैटरडे, संडे और मंडे। विजिट lizascosmetics.com। 770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ e-awaz.com لوک